ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹਜੁਮਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਇ ਹਜੂਨੀ ਤੇਗ ਬਹਾਦਰ ਰਾਈ ਸਹਿ ਭੰਗ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਧਨ ਸਿਰ ਚਰਨਨ ਪਰਥਾਰ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਵਧਰੋ ਸੁਨੈ ਜੋ ਕਾਲ ਕਿਰਪਾ ਕਰਾਏ ਅਹਾਂ ਬੁੱਧ ਪ੍ਰਭ ਤੁਛ ਹਮਾਰੀ ਮਰਨ ਸਕੈ ਮਹਿਮਾਨ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਵੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਮੋਰ ਅੱਛਾ ਨਿਜ ਕਰਦੈ ਕਰੀਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਗਰੀਬ ਨਿਵਾਜ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ ਜਿੱਥੇ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਤੇ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਜੀ ਦੇ ਦਰਸ਼ਨ ਨਮਸਕਾਰ ਕਰਕੇ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਬਹੁਤ ਸੁੰਦਰ ਮਨੋਹਰ ਕੀਰਤਨ ਸਰਵਣ ਕੀਤਾ ਹੈ। ਸੰਗੀਤ ਕਲਾ ਦੇ ਜਾਣੂ ਰਾਗ ਵਿਦਿਆ ਦੇ ਧਨੀ ਰਾਗੀ ਸਿੰਘ ਸਾਹਿਬਾਨ ਜਿਨ੍ਹਾਂ ਨੇ ਸੰਗੀਤ ਦੀਆਂ ਸੁੰਦਰ ਸੁਰਾਂ ਦੁਆਰਾ ਰਾਗ ਦੇ ਨੇਮ ਦੇ ਅਨੁਸਾਰ ਉਹਨਾਂ ਦੀਆਂ ਸਰਗਮਾਂ ਦੇ ਅਨੁਸਾਰ ਸਰਗਮਾਂ ਕੱਢ ਕੇ ਵੀ ਇਹ ਦਰਸਾਇਆ ਹੈ ਕਿਹੜੀ ਸਰਗਮ ਦੇ ਵਿੱਚ ਇਹ ਕਿਸ ਪ੍ਰਕਾਰ ਗਾਇਨ ਕੀਤਾ ਜਾ ਰਿਹਾ। ਉਸ ਤੋਂ ਉਪਰੰਤ ਜੋ ਲੜੀਵਾਰ ਸਤਿਗੁਰਾਂ ਦੀ ਪਾਵਨ श्री चौपरी साहब जी की कथा आरंभ हुई है। ये कल मुढ़लियां विचारा हो चुकियां ने। ये बाणी किस स्थान दर्ज है श्री दसम ग्रंथ विच और किस थां ये बाणी का उच्चारण होया है। इस दी याद दे अंदर बहुत सुंदर इमारत गुरुद्वारा साहब सुशोभित है जिथे महाराज साहब जी ने श्री दसम ग्रंथ संपूर्ण किया है। बाद दे परिचा देंगे केड़ी सम्मत सी केड़ी थित सी जो मैं ग्रंथ समाप्त किया केड़ी जगह सी। सतगुरु महाराज साहब जी ने जो त्रिया चरित्र दी रचना है सतगुरां दी अखीरला चरित्र है 404वां उस दे 376 ते जंग युद्ध दी गल समाप्त होके ते कुछ पदां विच परमेश्वर वाहिगुरु दा धन्नवाद करके फिर इस बाणी दे मूहरे सिर लेख दिता कवियो वाच बेनती चौबे। ते जिहड़े वीर शंका करदे ने जी इह कवि दी रचना है कवियो वाच, इह वी कल आप जी ने सुन लईआं गल्लां, बार बार उही दोहराण दा कोई लाभ नहीं। हुण अगे जो सानू बेनती करन दा ढंग दसदे है इस बाणी चंद्रोल परमेश्वर दे चरणां विच जोधड़ियां कीतियां होईयां अपनी रक्षा वास्ते परमात्मा दी शक्ति दा आवाहन करन दा ढंग दस्या होया। चौपाई एक मात्रक छंद है, इन्हां गल्लां नूं तुहाडे विच जिहड़े विद्वान गुरमुख बैठे है जिन्हां नूं दास नहीं जाणदा होएगा वह भी चंगी तरह समझणगे, पर पंथ दे महान विद्वान श्री हरिमंदर साहब दे अंदर जिन्हां नूं सिंह साहब दी बाबा बुढ़ा साहब वाली उस जगह मुख ग्रंथी पंथ ने स्थापन किया, इन्हां विचारां नूं बाबा दर्शन सिंह जी मल्लेवाल वो चंगी तरह समझते ने। इन्हां गल्लां नूं सतगुरां दी अपार बख्शिश है, नहीं विद्वान कदे किसे कोलों सुन दी रुचि नहीं रख्या करदा, उहदे अंदर खुद ही एक अभिमान हुंदा है भी मैं खुद ही जाणदा। पर संपर्दा दे विद्वानां विच दूसरे सुनन दी तीबर इच्छा हुंदी है, आप तो बड़िया तो सुनना ही आप तो छोटिया भी सुनना। उस तरह बाबा जी भी कथा सरवण करन वास्ते पहुंचे है, ते ना आ सकन तां भी बाद विच दस दिया मैं सारी कथा सरवण कीती। दास केवल संथ्या पका रहे अपनी विद्या तां व्याख्या तां उन्हां नूं सुशोभित है महापुरखां नूं जिन्हां दे अनुभवी वचनां नूं लै के उन्हां विचारां नूं संथ्या रूप दे विच दास ने पकाया। सो आओ जिहड़ा इह मात्रक छंद है, अनेकां प्रकार दे छंद हुंदे है, दोहरे दीआं अपणीआं मात्रां रूप दी पिंगल दे अंदर सारे छंदां दी बणदर लिखी होई है। चौपी जिहड़े इहदे साथ संगी चार चरण मने हैं, मात्रक छंद है पहला विश्राम 8 ते दूजा 7 ते, इहदियां 15 जां 16 मात्रा, किते किते 16 मात्रा भी है किते 15 मात्रा। सतगुरु महाराज साहब जी ने ऐसी खूबी दे नाल काव्य रचना दा कमाल कीता है ते जिहदे विच मात्रा दा पूरा ध्यान रख के महाराज साहब जी उच्चारण करदे है, जिथे किते काव्य रचना दे विच सतगुरु महाराज साहब जी नूं ਥੋੜੀ ਜਿਹੀ ਵੀ ਕੁੰਡੀ ਨਜ਼ਰ ਆਈ ਹੈ, ਉੱਥੇ ਆਪ ਜੀ ਨੇ ਇੱਕ ਬੜਾ ਸੋਹਣਾ ਢੰਗ ਵਰਤਿਆ ਹੋਇਆ, ਉਹ ਅੱਜ ਦੀ ਸ਼ਾਇਦ ਕਥਾ ਵਿੱਚ ਆ ਹੀ ਜਾਣਾ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸ੍ਰੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਗੁਰ ਰਸਨਾ ਅੰਮ੍ਰਿਤ ਬੋਲ ਦੀ। ਜੇ ਰਸਨਾ ਤੋਂ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ ਹੈ ਤਾਂ ਇਸ ਬਾਣੀ ਨੂੰ ਅੰਮ੍ਰਿਤ ਦੀਆਂ ਬਾਣੀਆਂ ਵਿੱਚ ਸ਼ਾਮਲ ਕੀਤਾ ਗਿਆ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਪਰਮੇਸ਼ਵਰ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ ਮੂਰਛਾ ਨਿਜ ਕਰਦਾ ਕਰੀਏ।
ਹੇ ਅਕਾਲ ਪੁਰਖ ਵਾਹਿਗੁਰੂ, ਮੋਹ ਕੀਏ ਮੇਰੀ, ਰੱਛਾ ਕੀਏ ਰਕਸ਼ਾ। ਢੰਗ ਤਰੀਕਾ ਦੱਸ ਦੇਣ ਕਿ ਖਾਲਸਾ ਜੀ ਇਉਂ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਿਆ ਕਰੋ ਕਿ ਵਾਹਿਗੁਰੂ ਤੂੰ ਮੇਰੀ ਰਕਸ਼ਾ ਕਰ, ਇਸ ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ, ਘਰ ਵਿੱਚ ਵੀ ਘਰ ਤੋਂ ਬਾਹਰ ਵੀ। ਤੂੰ ਮੇਰਾ ਰੱਖਿਅਕ ਹੈ, ਤੂੰ ਮੇਰਾ ਰਾਖਾ, ਸਭਨੀ ਥਾਈ ਸਾਰੇ ਥਾਵਾਂ 'ਤੇ ਤੂੰ ਮੇਰਾ ਰਕਸ਼ਕ ਹੈ। ਅਤੇ ਇਸ ਕਰਕੇ ਆਪਣਾ ਕਿਰਪਾ ਰੂਪੀ ਹੱਥ ਦੇ ਕੇ, ਇਹ ਹੋ ਗਈ ਸੀ ਵੈਸੇ ਕੱਲ੍ਹ, ਚਲੋ ਕੋਈ ਨਹੀਂ ਚੱਲਣ ਦਿਓ ਤੁਸੀਂ, ਅਤੇ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮਹਾਰਾਜ ਕਿਰਪਾ ਕਰੋ, ਮੇਰੀ ਰਕਸ਼ਾ ਕਰੋ ਜੀ।
ਬੈਰਨ ਕੋ ਆਜ ਸੰਗਰੀਏ।
ਤੇ ਇਹਦਾ ਹੁਣ ਧਿਆਨ ਕਰਨਾ ਹੈ ਵੀ ਸਿਹਾਰੀਆਂ ਲੱਗੀਆਂ ਹੋਈਆਂ ਤੇ ਉਚਾਰਨ ਇਹਦਾ ਇਸ ਪ੍ਰਕਾਰ ਕਰਨਾ ਵੀ ਮੋਰਛਾ ਨਿਜ ਕਰਦੇ ਕਰੀਏ, ਮੋਰਛਾ ਨਿਜ ਕਰਦੇ ਕਰਿਆ। ਕਈ ਇਸ ਤਰ੍ਹਾਂ ਪਾਠ ਦਾ ਵੀ ਉਚਾਰਨ ਕਰਦੇ ਹੈ ਤੇ ਆਪਣੀ ਜਾਣ ਦੇ ਵਿੱਚ ਤਾਂ ਸ਼ੁੱਧਤਾ ਨੂੰ ਖਿਆਲ ਰੱਖ ਕੇ ਕਰਿਆ ਜਾਂਦਾ, ਪਰ ਇਹਦੇ ਵਿੱਚ ਬੜੀ ਘੁੰਡੀ ਰੱਖੀ ਆ ਮਹਾਰਾਜ ਸਾਹਿਬ ਜੀ। ਤੇ ਇਹਦਾ ਉਚਾਰਨ ਵਿਹਾਰੀ ਦੀ ਤਰ੍ਹਾਂ ਕਰਨਾ ਤੇ ਲੱਗੀ ਹੋਈ ਸਿਹਾਰੀ ਹੈ, ਇਹ ਫਿਰ ਸਿਧਾਂਤਕ ਉਲਝਣ ਹੋ ਗਈ ਵੀ ਇਹਦਾ ਕਾਰਨ ਕੀ ਹੈ। ਜੇ ਬੋਲਣਾ ਹੀ ਇਸ ਤਰ੍ਹਾਂ ਤਾਂ ਮਹਾਰਾਜ ਸਾਹਿਬ ਵੀ ਵਿਹਾਰੀ ਲਾ ਦਿੰਦੇ, ਫਿਰ ਵਿਹਾਰੀ ਤਾਂ ਹੈ ਨਹੀਂ, ਸਿਹਾਰੀ ਹੈ। ਪਹਿਲੀ ਬਾਤ ਵੀ ਹਿੰਦੀ ਦੇ ਵਿੱਚ ਲੱਗੀ ਹੋਈ ਸਿਹਾਰੀ ਆਵਾਜ਼ ਬਿਹਾਰੀ ਦੇ ਦਿੰਦੀ ਹੈ, ਪਹਿਲੀ ਤਾਂ ਬਾਤ ਇਹ ਹੈ। ਇਹਦਾ ਉਚਾਰਨ ਇਸ ਤਰ੍ਹਾਂ ਹੀ ਹੈ, ਭਾਸ਼ਾ ਹਿੰਦੀ ਹੈ। ਦੂਸਰੀ ਬਾਤ, ਤੇ ਜੇ ਮਹਾਰਾਜ ਸਾਹਿਬ ਜੀ ਇੱਥੇ ਬਿਹਾਰੀ ਲਾਉਂਦੇ ਤਾਂ ਮਾਤਰਾ ਵੱਧ ਜਾਣੀ ਸੀ, ਤੇ ਮਾਤਰਾ ਵੱਧ ਆ ਜਾਂਦੀ ਤਾਂ ਜਿਹੜੇ ਵਿਦਵਾਨ ਲੋਕ ਰੂਪ ਦੀ ਪਿੰਗਲ ਪੜ੍ਹਿਆ ਹੋਇਆ ਹੈ, ਕਾਵਿ ਰਚਨਾ ਨੂੰ ਜਾਣਦੇ ਹੈ, ਉਹਨਾਂ ਨੇ ਉਂਗਲ ਉਠਾਉਣੀ ਸੀ, ਦੇਖੋ ਜੀ ਇੱਥੇ ਗੁਰੂ ਸਾਹਿਬ ਨੇ ਰਚਨਾ ਵਿੱਚ ਤੇ ਮਾਤਰਾ 15 ਤਾਂ ਹੋ ਜਾਂਦੀ, 16 ਤੋਂ ਕੋਈ ਬਾਤ ਨਹੀਂ, ਤੇ 17 ਹੋ ਗਈਆਂ ਮਾਤਰਾ, ਇੱਕ ਮਾਤਰ ਵੱਧ ਗਈ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਬੜੀ ਯੁਕਤੀ ਵਰਤੀ ਹੈ, ਸਿਹਾਰੀ ਲਾ ਦਿੱਤੀ ਤੇ ਉਚਾਰਨ ਹਿੰਦੀ ਦੇ ਵਿੱਚ ਬਿਹਾਰੀ ਦਾ ਰੂਪ ਹੈ, ਕਿਉਂਕਿ ਸਿਹਾਰੀ ਜਿਹੜੀ ਹੈ ਇਹ ਲਘੂ ਮਾਤਰਾ ਹੈ, ਗਿਣਤੀ ਦੇ ਵਿੱਚ ਦੀਰਘ ਮਾਤਰਾ ਹੀ ਆਉਂਦੀ ਹੈ। ਜਿੱਥੇ ਮਾਤ੍ਰਿਕ ਛੰਦ ਦੀ ਗਿਣਤੀ ਹੋਏਗੀ ਨਾ ਉੱਥੇ ਫਿਰ ਇਹ ਮਾਤਰਾ, ਜਿਵੇਂ ਹੋੜਾ ਹੈ, ਕਨੌੜਾ ਹੈ, ਦਲੈਂਕੜੇ ਹਨ, ਇਹ ਬਿਹਾਰੀ ਹੈ, ਕੰਨਾ ਹੈ, ਇਹ ਦੀਰਘ ਮਾਤਰਾ ਵਿੱਚ ਆਉਣਗੇ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਮਾਤਰਾ ਵਧਣ ਤੋਂ ਵੀ ਧਿਆਨ ਰੱਖਿਆ ਤੇ ਉਚਾਰਨ ਵੀ ਸਹੀ ਕਰ ਲਿਆ। ਇਸ ਕਰਕੇ ਪਰ ਬਹੁਤ ਸਾਰੇ ਗੁਰਮੁਖ ਤੇ ਇਸ ਪ੍ਰਕਾਰ ਉਚਾਰਨ ਕਰਦੇ ਆ, ਮੈਂ ਕਿਸੇ ਦੇ ਕਿੰਤੂ ਨਹੀਂ ਕਰਦਾ ਉਚਾਰਨ ਕਰਨ ਵਾਲਿਆਂ ਤੇ, ਪਰ ਮੇਰੀ ਇਹ ਡਿਊਟੀ ਬਣਦੀ ਹੈ, ਜੇ ਤੁਸੀਂ ਮੈਨੂੰ ਹੁਕਮ ਕੀਤਾ ਵੀ ਚੌਪੀ ਸਾਹਿਬ ਦੀ ਕਥਾ ਕਰਨੀ ਹੈ, ਭਾਵੇਂ ਮੈਨੂੰ ਆਉਂਦੀ ਤਾਂ ਹੈ ਨਹੀਂ, ਪਰ ਫਿਰ ਵੀ ਜਿੰਨਾ ਕੁ ਮਹਾਂਪੁਰਸ਼ਾਂ ਦੇ ਕੋਲੋਂ ਜੋ ਵਿਆਖਿਆ ਦੇ ਵਿੱਚ ਪੜ੍ਹਿਆ ਸੁਣਿਆ ਹੈ ਤੇ ਉਹਨੂੰ ਧਿਆਨ ਵਿੱਚ ਰੱਖ ਕੇ ਹੀ ਵਿਆਖਿਆ ਕੀਤੀ ਜਾਏ। ਸੋ ਇਸ ਪ੍ਰਕਾਰ ਕਹਿੰਦੇ, ਹੇ ਮਹਾਰਾਜ ਤੁਸੀਂ ਕਿਰਪਾ ਕਰੋ, ਕਿਰਪਾ ਰੂਪੀ ਹੱਥ ਦੇ ਕੇ ਰੱਖਿਆ ਕਰੋ, ਸਭ ਵੈਰਨ ਕੋ ਬੋਲਦੇ ਜੀ,
ਸਭ ਵੈਰਨ ਕੋ ਆਜ ਸੰਘਰੀਏ।
ਮੇਰੇ ਜਿਹੜੇ ਨਾਲ ਵੈਰ ਕਰਨ ਵਾਲੇ ਹਨ, ਮੈਂ ਤਾਂ ਕਿਸੇ ਨਾਲ ਵੈਰ ਨਹੀਂ ਕਰਦਾ, ਮੇਰੇ ਨਾਲ ਜੋ ਵੈਰ ਕਰਨ ਵਾਲੇ ਨੇ ਉਹਨਾਂ ਦਾ ਸੰਗਾਰ ਤੁਸੀਂ ਕਰਨਾ ਹੈ। ਤੇ ਅੰਦਰਲੇ ਵੈਰੀ ਕਾਮ ਕਰੋ ਲੋਭ ਅਹੰਕਾਰ, ਤੇ ਬਾਹਰਲੇ ਵੈਰੀ ਇਹ ਨਹੀਂ ਹੰਗਤਾ ਕੀਤੀ ਵੀ ਮੈਂ ਦੁਸ਼ਮਣਾਂ ਨੂੰ ਮਾਰਨ ਵਾਲਾ ਹਾਂ, ਬਹੁਤ ਨਿਮਰਤਾ ਵਿੱਚ ਬਾਣੀ ਉਚਾਰਦੇ ਹਨ ਜੀ।
ਪੂਰਨ ਹੋਏ ਹਮਾਰੀ ਆਸਾ,
ਮੇਰੀ ਜਿਹੜੀ ਆਸਾ ਹੈ, ਉਮੀਦ ਹੈ, ਉਹ ਮਾਰਾ ਪੂਰੀ ਹੋ ਕਰੋ। ਉਹ ਕਿਹੜੀ ਆਸਾ ਹੈ?
ਤੋਰ ਭਜਨ ਕੀ ਰਹਿ ਪਿਆਸਾ,
ਤੋਰ ਤੇਰੇ ਭਜਨ ਸਿਮਰਨ ਦੀ ਮੇਰੇ ਮਨ ਦੇ ਵਿੱਚ ਪਿਆਸ, ਦਰਸ ਤੇਰੇ ਕੀ ਪਿਆਸ ਮਨ ਲਾਗੇ, ਚਾਹਤ ਇੱਛਾ ਇਹ ਬਣੀ ਰਹੇ, ਤੇਰੇ ਭਜਨ ਦੀ ਇੱਛਾ ਬਣੀ ਰਹੇ, ਬਾਕੀ ਦੀਆਂ ਸਾਰੀਆਂ ਇੱਛਾ ਸਮਾਪਤ ਹੋ ਜਾਣ। ਬਿਨ ਤੁਧ ਹੋਰ ਜੇ ਮੰਗਣਾ ਕੋਈ ਮੰਗੀ ਨਾ ਰਹੇ ਹੋਰ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀ ਆ ਉਤਰੇ ਮਨ ਕੀ, ਇਹ ਮੇਰੇ ਤੇ ਕਿਰਪਾ ਕਰੋ ਜੀ।
ਸਮਹਿ ਛਾੜ ਕੋਈ ਅਵਰ ਨਾ ਧਿਆਨ,
ਮਹਾਰਾਜ ਸਾਹਿਬ ਜੀ ਸਾਨੂੰ ਸੰਥਾ ਦੇ ਰਹੇ ਕਿ ਗੁਰਸਿੱਖਾ ਐ ਖਾਲਸਾ ਜੀ, ਕਿਉਂਕਿ ਖਾਲਸਾ ਬਾਅਦ ਦੇ ਵਿੱਚ ਪੈਦਾ ਹੁੰਦਾ ਹੈ, ਬਾਣੀ ਤਾਂ ਪਹਿਲਾਂ ਉਚਾਰਨ ਕੀਤੀ ਹੈ, ਆਪਣੇ ਸਿੱਖਾਂ ਨੂੰ ਉਹੀ ਖਾਲਸੇ ਬਣੇ ਹੈ, ਆਪਣੇ ਗੁਰਸਿੱਖਾਂ ਨੂੰ ਕਹਿੰਦੇ ਨੇ ਕਿ ਵਾਹਿਗੁਰੂ ਦੇ ਚਰਨਾਂ ਦੇ ਅੰਦਰੇ ਬੇਨਤੀ ਕਰੋ ਦ੍ਰਿੜਤਾ ਦੇ ਨਾਲ ਵੀ ਤੈਨੂੰ ਛੱਡ ਕਰਕੇ ਹੋਰ ਕਿਸੇ ਨੂੰ ਦੇਵੀ ਦੇਵਤੇ ਨੂੰ ਅਸੀਂ ਨਹੀਂ ਧਿਆਵਾਂਗੇ। ਜਾਗਤ ਜੋਤ ਜਪੈ ਨਿਸਵਾਸ ਏਕ ਬਿਨਾ ਮਨ ਨਾਇਕ ਨਾ ਆਣ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਦ ਗੋੜ ਮੜੀ ਮਠ ਭੂਲ ਨਾ ਮੰਨੇ, ਭੁੱਲ ਕੇ ਵੀ ਨਹੀਂ ਮੰਨੇ। ਤੇ ਮਹਾਰਾਜ ਸਾਹਿਬ ਜੀ ਨੇ ਰਹਿਤਨਾਮਿਆਂ ਵਿੱਚ ਵੀ ਆਪਣੀ ਰਚਨਾ ਵਿੱਚ ਗੋਰ ਮੜੀ ਦੇਵਲ ਜੋ ਮਾਨੈ ਪਰ ਪੰਥਨ ਕੋ ਊਚ ਵਿਖਾਨੈ ਸੋ ਸਾਕਤ ਗੁਰ ਕਾ ਸਿੱਖਣਾ ਹੀ ਫਾਸ ਪਰਿਓ ਜਮ ਕੰਕਰ ਪਾਹੀ। ਗੁਰਮਤ ਸਿਧਾਂਤਾਂ ਵਿੱਚ ਇੱਕ ਦੀ ਪੂਜਾ ਹੈ, ਏਕੋ ਜਪ ਏਕੋ ਸਾਲ ਆਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਾ ਪੂਰਨ ਪੂਰ ਰਹੇ ਪ੍ਰਭ, ਅਨਕ ਵਿਸਥਾਰ ਏਕ ਤੇ ਪਏ ਏਕ ਰਾਧ ਪ੍ਰਾਸ਼ਤ ਗਏ, ਮੰਤਨ ਅੰਤਰ ਏਕ ਪ੍ਰਵਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ, ਇੱਕ ਦੀ ਬਾਤ ਹੈ ਕਿ ਤੇਰੀ ਪੂਜਾ ਕਰਾਂ ਮਹਾਰਾਜ।
ਜੋ ਵਰ ਚਾਹੋ ਸੋ ਤੂੰ ਤੇ ਪਾਉ,
ਜੋ ਵੀ ਮੇਰੀ ਇੱਛਾ ਹੋਵੇ ਉਹ ਤੇਰੇ ਕੋਲੋਂ ਹੀ ਮੈਂ ਅਸੀਸ ਪ੍ਰਾਪਤ ਕਰਾਂ, ਵਰ ਲਵਾਂ, ਬਖਸ਼ਿਸ਼ ਤੁਹਾਡੇ ਕੋਲੋਂ ਲਵਾਂ ਮਹਾਰਾਜ।
ਸੇਵਕ ਸਿੱਖ ਹਮਾਰੇ ਤਾਰੀ ਹੈ,
ਇਹ ਮੇਰੇ ਤੇ ਕਿਰਪਾ ਕਰੋ, ਮੇਰੇ ਜਿਹੜੇ ਸੇਵਕ ਹਨ, ਮੇਰੇ ਜਿਹੜੇ ਸਿੱਖਿਆ ਲੈਣ ਵਾਲੇ ਹਨ ਗੁਰਮਤ ਦੇ, ਉਹ ਮਹਾਰਾਜ ਤੁਸੀਂ ਕਿਰਪਾ ਕਰਕੇ ਸੇਵਕ ਸਿੱਖ ਹਮਾਰੇ, ਹਮਾਰੇ ਕੀ ਇਹ ਸਾਡੇ ਤਾਰੀਆ ਹੈ, ਉਹਨਾਂ ਨੂੰ ਸੰਸਾਰ ਸਮੁੰਦਰ ਤੇ ਤਾਰ ਦਿਓ, ਇਹ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਚਾਰ ਯੁਗ ਤਪੱਸਿਆ ਕੀਤੀ ਹੈ, ਚਲੋ ਸ਼ੰਕਾ ਕਰਨ ਵਾਲੇ ਲੋਕਾਂ ਦੀ ਤਾਂ ਆਪਣੀ ਇੱਕ ਵੱਖਰੀ ਦੁਨੀਆ ਹੈ, ਤੇ ਉਹਨਾਂ ਦੇ ਨਾਲ ਸਾਨੂੰ ਵਾਹਲੀ ਛੇੜਛਾੜ ਵੀ ਨਹੀਂ ਕਰਨੀ ਚਾਹੀਦੀ, ਉਹ ਆਪਣੀ ਦੁਨੀਆ 'ਚ ਰਹਿਣ ਅਤੇ ਆਨੰਦ ਮਾਣਨ, ਅਤੇ ਉਹਨਾਂ ਨੂੰ ਸ਼ੰਕਾ ਕਰਕੇ ਆਨੰਦ ਹੈ, ਸ਼ੰਕਾ ਕਰਕੇ ਲੈ ਲੈਣ, ਪਰ ਗੁਰਸਿੱਖਾਂ ਨੂੰ ਸ਼ੰਕਾ, ਸ਼ੰਕਾ ਮਨੋ ਮਿਟਾਇਕ ਹੈ, ਤੁਸੀਂ ਸ਼ੰਕਾ ਕਰਨੀ ਮਿਟਾ ਦੇਣੀ ਹੈ ਸ਼ੰਕਾ, ਅਤੇ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੇਵਕ ਸਿੱਖ ਹਮਾਰੇ ਤਾਰੀ ਹੈ। ਜਦੋਂ ਚਾਰ ਯੁਗ ਤਪੱਸਿਆ ਕੀਤੀ ਹੈ ਨਾ, ਹੁਣ ਸ਼ੰਕਾਵਾਦੀ ਕਹੇਗਾ ਜੀ ਗੁਰੂ ਨੂੰ ਲੋੜ ਕੀ ਪੈ ਗਈ ਸੀ ਤਪੱਸਿਆ ਕਰਨ ਦੀ, ਇਹ ਐਵੇਂ ਕਲਪਨਾ ਮਾਤਰ ਗੱਲਾਂ ਨੇ, ਇਹ ਗੱਲ ਬਿਲਕੁਲ ਦ੍ਰਿਸ਼ਟ ਹੈ, ਗੁਰੂ ਨੂੰ ਕੋਈ ਲੋੜ ਨਹੀਂ ਸੀ ਆਪਣੇ ਲਈ ਤਪੱਸਿਆ ਕਰਨ, ਔਰ ਉਹ ਸਰੂਪ ਤਾਂ ਦੇਖੋ ਕੀ ਹੈ। ਭਾਈ ਸੰਤੋਖ ਸਿੰਘ ਨੇ ਇਹ ਨਿਰਣਾ ਕਰ ਦਿੱਤਾ, ਮੁਨੀ ਵੇਸ ਇੱਕ ਸੰਤ ਦਾ, ਰਿਸ਼ੀ ਦਾ, ਮੁਨੀ ਦਾ ਲਿਬਾਸ ਧਾਰਨ ਕਰਕੇ, ਮੁਨੀ ਵੇਸ ਧਾਰ ਸ੍ਰੀ ਪ੍ਰਭ ਆਪ ਹੈ, ਗੱਲ ਮੁੱਕ ਗਈ ਕੌਣ ਸੀ ਉਹ, ਪਰਮੇਸ਼ਰ ਨੇ ਇੱਕ ਰਿਸ਼ੀ ਦਾ ਰੂਪ ਧਾਰਨ ਕਰਕੇ ਅਨਕ ਪ੍ਰਕਾਰ ਤਪਨ ਕੋ ਤਪ ਹੈ, ਅਨੇਕਾਂ ਪ੍ਰਕਾਰ ਦੀ ਤਪੱਸਿਆ ਕੀਤੀ, ਇਹ ਖੇਡ ਹੈ ਪਰਮਾਤਮਾ ਦੀ, ਤਪਸਵੀ ਦਾ ਰੂਪ ਬਣ ਗਿਆ ਆਪ, ਬੜੇ ਰੂਪ ਬਦਲਦਾ ਹੈ ਭਗਤਾਂ ਵਾਸਤੇ, ਕੀ ਨਹੀਂ ਕਰਦਾ, ਨੌਕਰ ਦਾ ਰੂਪ ਧਾਰਨ ਕਰਕੇ ਆ ਗਿਆ ਸੀ ਤ੍ਰਿਲੋਚਨ ਦੇ ਕੋਲ, 13 ਮਹੀਨੇ ਨੌਕਰੀ ਕਰਦਾ ਰਿਹਾ ਬਿਨਾਂ ਪੈਸਿਆਂ ਤੋਂ, ਤੇ ਆਓ ਕਲੰਦਰ ਕੇਸਵਾ ਕਰ ਅਵਦਾਲੀ ਭੇਸਵਾ, ਉੱਥੇ ਵੀ ਰੂਪ ਬਦਲੇ, कुत्ते दा रूप धारण करके भगती परीक्षा करन लई आ गया, रोटियां चुके लै गया, नाम दे दाल चुकी जांदा है। बलिहार जाइए साड़ी व्याख्या करन। लुधियाने एक सज्जन व्याख्या करे, कहिंदा नाम दे कोई पागल थोड़ी सी, शब्द भी ये इन्हों दे, कहिंदे नाम दे कोई पागल थोड़ी सी भी कुत्ता रोटी चके लै गया ते दाल मगर लैके तुर गया। वो मैं कहा जे तेरे वाली अकल होंदी तां परमात्मा दे दर्शन सी होने। दाल लैके मगर जांदा कहिंदा भगवान जी ऐ मेरी ठाकर मैनू दाल दे नाल देना ते तू जे खाण वास्ते आ गया ते रुखी रोटी खाएगा, दाल भी लै लैना। आकाशवाणी होई, नामदेव तू मैनू कुत्ते विच भी देख दे। कहण लगे भगवान तू ही दस कि कुत्ते विच है जां नहीं। कहिंदे हां, सारे थावां ते कुत्ते विच भी है। कहिंदे फिर मैं तेरा रूप ही देखिया। कहिंदे नूं कुत्ता उस वेले लूप हो गया ते परमात्मा ने कहा मैं तेरा इम्तिहान लैण वास्ते कुत्ता बन के आया सी। स्वीकार कर ली। ये भावना दी दुनिया वखरी है, इस करके भावो ही विदते देवा। परमात्मा तो मिलते ही भावना वालों, भावना विहीन कैसे पागा जगदीश को, रब नू नहीं पा सकता जे भावना नहीं। जे गुरु ग्रंथ साहिब ते भावना गुरु नानक वाली है तो फल गुरु नानक वाले लै लियो, जे गुरु नानक वाली भावना नहीं गुरु गोबिंद सिंह साहब वाली तो गुरु ग्रंथ साहिब ते फल नहीं मिलेगा। सो इस करके साहस जी गुरु साहब ने चार युग तपस्या की, मुनि वेश तर प्रभ आपे, अनक प्रकार तपन को तापे, हेम कुंड पर्वत विस्थारा, झरने चरे अनक प्रकार। भाई संतोख सिंह जिथे अनेक प्रकार के झरने चरे। चार युग की तपस्या तो बाद हुक्म हुंदा ते गुरु साहब जी संसार विच आउंदे है। एक लंबी कहानी है, वह इत्थे बाली छेड़न की लोड़ नहीं, पर टूक मात्र इन्नी कु बात है। गुरसिखो जी अज कलयुग के समय च आपां ये दावा करिए भी मैं अपनी कमाई करके तरजूंगा, भुल जाओ। जिन्नी मर्जी कमाई करो, लुट्टण वाले नाल दी नाल लुट्टी जा रहे, नकाम करो लो मोहंकार मुसनहार पंच बटवारे। घर एक बारी लुटिया जाए कई कई बारे तकताब नहीं आता, है तो पंज लगे हुए हर वेले, फिर तरना कैसे होएगा। गुरु गोबिंद सिंह साहब महाराज वो कहिंदे ने संसार दे विच कोई भी मनुख जाति वाला जदों अमृत पान करेगा, जिस वेले पंज कुट अमृत दे पीले नेत्रां विच पै गए, शीस विच पै गए, उन्हें एक नवी दुनिया विच प्रवेश होना कर लिया, नवा जन्म धारण कर लिया। सतगुर कै जन्म गवन मिटाया, उदा आवा गवन मिटेगा गुरु की कृपा दे नाल। मारे कहिंदे पुत्रो जो कुछ भी प्यो करदा है वो अपनी संतान वास्ते ही करदा है, मैनू तां तपस्या की लोड़ कोई नहीं सी, मैं तां तपस्या ही अपने सिख पुत्रां वास्ते कीती है। जे कहीए भी इन्ने लोग अमृत छकदे है, ये सारिआं नूं गुरु साहिब की तपस्या नाल किवें तरनगे। जे सारे ब्रह्मांड दे लोग जिन्नी मनुख जाति है सारे अमृत छक लैण, रहिंदी दुनिया तक अमृतधारी हुंदी जावे मनुख जाति, गुरु गोबिंद सिंह की तपस्या तां भी मुकण वाली नहीं है। उहदी इक जिउंदी जाग की मिसाल दे के मैं अगे शुरू करदा। महाराजा जनक वो तो परमेश्वर स्वरूप नहीं सी, भगत सी, भगत बड़ा राजा जनक है, भगत है। तपस्या प्रवान हो गई, एक घड़ी दे सिमरन करके 18 प्रकार दे नारकी जीवां दी कल्याण करन दी बात भाई गुरदास भी कहिंदे है होर ग्रंथां जी। किवें होई? अपनी कमाई दे किणका दे के 18 प्रकार दे नरकां दे च पए जीवां नूं बिरलाप करदिआं नूं तार दित्ता। एक घड़ी का सिमरन है। गुरु गोबिंद सिंह साहब कहन ले जायदाद तुहाडी जिहड़ा भी अमृत छकूगा एक बच्चे नूं मां बाप दे घर पैदा होए नूं हो गए 25 साल, 25 साल दा गभरू जवान हो गया, उन्हों 10 वरे हो गए, परिवार वास्ते कमाई भी कर रहा है, एक अज जमया। तुसी न्याय दे नेत्रां नाल देखो कि बाप दी जायदाद विच उन्ना ही हक हो गया कि नहीं जिहड़ा अज जमया है, बराबर हिस्सा होएगा उहदा बराबर। ते इस प्रकार भाई जिहड़े भी अमृत पान करदे है गुरु गोबिंद सिंह साहब दी तपस्या दे हिस्सेदार बन के उन्हां नूं धर्मराज वेख नहीं सकेगा। इस तरीके नाल महाराज साहब जी कहिंदे है, मेरी तपस्या दा किणका दे के मेरे निरंकार आप कृपा करके महाराज उन्हां नूं तार देना करो, सेवक सिख हमारे तारी है, इउं तार दियो महाराज।
चुन चुन सत्र हमारे मारी है,
चुन चुन के काम करो, लोभ अहंकार शब्द स्पर्श रूप रस गंध ये चुन चुन के मार दियो मेरे हिरदे दे विचों, अंदरूनी ते बैरूनी दोने अपना हाथ दे के महाराज मैनू उवार दियो तार दियो, कृपा करो। ए सिख मुख द्वारा वचन कि सिखा इउं बेनती कर परमात्मा नूं। इत्थे फिर उस तरह ही सिहारी है नूं बिहारी दे रूप करके बोलना है,
मरण काल का त्राशन वरिए,
ए मरण दा जिहड़ा डर है काल दा ए निवारण कर दियो। गुरु साहिब नूं तां कोई डर नहीं, उह तां अकाल पुरख दा स्वरूप, सानू संथ्या दे रहे है कि सिखा ऐ बेनती कर कि महाराज कृपा करो, ते जमन मरण का बड़ा विछोड़ा बहुत बड़ा सा संजी दुख है। दौदर नगर की संगत है तुहाडे विच, संत ईश्वर सिंह जी होए ब्रगत, बहुत उच्च कोटि दे विद्वान ने, समा आया महापुरख 28वीं कथा विच उन्हां दा जिक्र कर दे। उन्हां नूं पुछया, महापुरखो अंत वेला कोई बचन सुनाओ, किन्नी कु तकलीफ है क्योंकि इस वेले संसार तों जा रहे। ते महापुरखा ने कहा, कहिंदे भाई जिस तरह हजारां बिच्छू कट्ठा डंग मार देवे, आत्म पुराण विच लिखिया भी 70,000 बिच्छू कट्ठा डंग मार देवे ना किसे दे, ते जिन्नी तकलीफ बिच्छू दे जहर दे अंदर है। एक बिच्छू लड़िया होया ऋषिकेश, सन 1971 अगस्त दे महीने एक निर्मले संत दे बिच्छू लड़िया मेरे सामने दी गल, भाई वाहिगुरु कृपा करे अज भी मेरे सामने उहदा नक्शा भी किवें तड़फ रहा सी। उस वो कहिंदा मेरी लत वढ दिओ मैनू तकलीफ नहीं होगी। कहिंदा जिस तरह कोलियां दे विच लत दित्ती हुंदी है ऐ मेरी इस वेले इन्नी जलन हो रही है, बिच्छू दी जलन एडी वड्डी। एक बिच्छू लड़िया देखे। दूसरा प्रमाण है कि कंडियाली झाड़ी मुड़मे कंडिया वाली ते मूंह थी पा के मदान राहे उन्हों खिच के जिमें आंदर लूईया जांदियां ना, जिंद नवाणी कढ़ीए हड्डां को कड़काए ऐं फिर सासी अंत वेला बहुत औखा है। ते अंत वेला सुखी किन्हां दा है, जेकर साहिब मनो ना विसरै तां सहला मरना होए। ते इस प्रकार दस रहे न, तकलीफ जिन्नी मर्जी होवे सहला मरना यह है भी उन्हां जमण मरना है नहीं, मुक्त हो गए। सो इस प्रकार महाराज कृपा करो, कड़ी पंक्ति है, आप हाथ दी मुझे उबरी है, मरण काल का त्रास निवरी है, महाराज ये डर दूर कर दे मरण
जो सदा हमारे पक्षा,
तुसी हमेशा मेरे पक्ष विच हो जाओ महाराज, जिस दे होवे बल कदे ना हारद, जिदे बल हो जाए ओदी हार नहीं होंदी। जा तू मेरे वल है तां क्या मोहशंदा, किसी की मछंदगी नहीं है। महाभारत के जंग की एक निकी जी टूक मैं आप जी नूं बेनती करदा इस पंक्ति नूं होर स्पष्ट करन वास्ते। धर्म पुत्र युधिष्ठर ते ओ मन दे विच संकल्प आउंदा है कि भगवान कृष्ण द्वापर की एक बड़ी शक्ति है, महाभारत का जंग है, इहदे विच भगवान जी की शरण ली जाए, अपने पक्ष विच कर लिया जाए। यही गल दुर्योधन सोचता है, दुर्योधन भावना तो है नहीं, धर्म पुत्र भावना है। दुर्योधन ਇਹਦੇ ਨਾਲੋਂ ਵੀ ਪਹਿਲਾਂ ਚਲਾ ਗਿਆ। ਭਗਵਾਨ ਜੀ ਕਹਿੰਦੇ ਨੇ ਉਸ ਵੇਲੇ ਸੁੱਤੇ ਪਏ ਸਨ, ਸੌਣਾ ਤਾਂ ਕੀ ਹੈ ਪਰ ਉਹ ਖੇਡ ਹੈ, ਇਹ ਹੰਕਾਰ ਸੀ, ਜਾ ਕੇ ਸਰਾਣੇ ਵਾਲੇ ਪਾਸੇ ਖੜ ਗਏ, ਗਿਆ ਪਹਿਲਾਂ ਸੀ ਧਰਮਪੁਰ ਤੋਂ ਯੁਧਿਸ਼ਠਿਰ ਗਿਆ, ਇਹ ਚਰਨ ਵਾਲੇ ਪਾਸੇ ਖੜਾ। ਹੁਣ ਸੁਭਾਵਿਕ ਬਾਤ ਹੈ ਵੀ ਜਦੋਂ ਕੋਈ ਨੀਂਦ ਤੋਂ ਬੰਦਾ ਜਾਗਦਾ ਉਹਦੀ ਨਿਗਾਹ ਆਪਣੇ ਪੈਰਾਂ ਵਾਲੇ ਪਾਸੇ ਨੂੰ ਜਾਂਦੀ ਹੈ। ਭਗਵਾਨ ਜੀ ਦੀ ਨਿਗਾਹ ਗਈ ਜਿਹੜਾ ਪੈਰਾਂ 'ਤੇ ਖੜਾ ਸੀ, ਸਿਰਾਣੇ ਵਾਲੇ ਪਾਸੇ ਤਾਂ ਨਿਗਾਹ ਨਹੀਂ ਸੀ ਜਾਣੀ। ਕਹਿੰਦੇ ਆਓ ਧਰਮਪੁੱਤਰ ਯੁਧਿਸ਼ਠਿਰ ਕੈਸੇ ਆਏ, ਉਹ ਅਜੇ ਕੁਛ ਕਹਿਣ ਲੱਗਿਆ। ਦੁਰਯੋਧਨ ਕਹਿੰਦਾ ਜੀ ਪਹਿਲਾਂ ਮੇਰੀ ਸੁਣੋ, ਮੈਂ ਪਹਿਲਾਂ ਆਇਆ। ਕਹਿੰਦੇ ਅੱਛਾ ਤੂੰ ਵੀ ਆਇਆ ਹੋਇਆ। ਕਹਿਣ ਲੱਗੇ ਵੀ ਦੇਖ ਨਿਆਂ ਦੀ ਬਾਤ ਕਰ ਦੁਰਯੋਧਨ, ਵੀ ਮੈਂ ਗੱਲ ਪਹਿਲਾਂ ਧਰਮਪੁੱਤਰ ਦੀ ਸੁਣੂ। ਕਹਿੰਦਾ ਜੀ ਪਹਿਲਾਂ ਮੈਂ ਆਇਆ। ਕਹਿੰਦੇ ਮੇਰੀ ਦ੍ਰਿਸ਼ਟੀ ਪਹਿਲਾਂ ਇਹ ਆਇਆ, ਜਿਹੜਾ ਮੇਰੀ ਦ੍ਰਿਸ਼ਟੀ 'ਚ ਆਇਆ ਮੇਰੇ ਲਈ ਤਾਂ ਉਹ ਪਹਿਲਾਂ ਆਇਆ। ਧਰਮਪੁੱਤਰ ਯੁਧਿਸ਼ਠਿਰ ਬੋਲਿਆ, ਕਹਿੰਦੇ ਭਗਵਾਨ ਇੱਕ ਮੇਰੀ ਬੇਨਤੀ ਹੈ, ਭਾਵੇਂ ਚੰਗਾ ਹੈ ਮਾੜਾ ਹੈ, ਮੇਰਾ ਅੰਧ ਹੈ, ਮੇਰਾ ਭਰਾ ਹੈ, ਜਦੋਂ ਕਿਤੇ ਭਰਾਵਾਂ 'ਚ ਵੰਡ ਕਰਨੀ ਪੈ ਜਾਏ ਤਾਂ ਛੋਟੇ ਭਰਾ ਨੂੰ ਆਫਰ ਦਿੱਤੀ ਜਾਂਦੀ ਵੀ ਪਹਿਲਾਂ ਮਾਰਾ ਇਹਦੀ ਉਛਲ ਹੈ, ਪਹਿਲਾਂ ਮੌਕਾ ਇਸੇ ਨੂੰ ਦੇ ਦਿਓ, ਮੇਰਾ ਛੋਟਾ ਭਰਾ। ਹਾਂ ਬਈ ਦੱਸ। ਕਹਿੰਦਾ ਜੀ ਬਸ ਸਿੱਧੀ ਪੱਧਰੀ ਗੱਲ ਹੈ, ਇਹਨਾਂ ਨਾਲ ਜੰਗ ਹੋਣਾ ਪਾਂਡਵਾਂ ਦੇ ਨਾਲ, ਤੇ ਤੁਸੀਂ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ। ਕਹਿਣ ਲੱਗੇ ਦੁਰਯੋਧਨ ਮੇਰੀ ਸ਼ਕਤੀ ਜਿਹੜੀ ਹੈ ਮੈਂ ਦੋ ਥਾਂ 'ਤੇ ਵੰਡ ਲਈ ਹੈ, ਮੇਰੇ ਲਈ ਤੁਸੀਂ ਸਾਰੇ ਇੱਕੋ ਜਿਹੇ ਹੋ, ਤੇ ਇਸ ਕਰਕੇ ਮੈਂ ਆਪਣੀ ਸ਼ਕਤੀ 1/2 ਹਿੱਸੇ 'ਤੇ ਵੰਡ ਦਿੱਤੀ ਹੈ। ਇੱਕ ਪਾਸੇ ਮੇਰੀ ਯਾਦਵਾਂ ਦੀ ਫੌਜ ਸ਼ਸਤਰਧਾਰੀ ਯੋਧ ਹੈ, ਇੱਕ ਪਾਸੇ ਮੈਂ ਇਕੱਲਾ ਖੜਾਂਗਾ, ਉਹ ਵੀ ਨਿਹੱਥਾ, ਮੈਂ ਸ਼ਸਤਰ ਕੋਈ ਨਹੀਂ ਚੁੱਕਣਾ। ਦੁਰਯੋਧਨ ਨੇ ਕਿਹਾ ਜਾਂ ਨਿਕੰਮਾ ਆਦਮੀ ਕੀ ਕਰਨਾ ਫਿਰ, ਚਾਹੇ ਭਗਵਾਨ ਹੀ ਹੋਵੇ ਜੀ, ਨਹੀਂ ਸ਼ਸਤਰ ਹੀ ਨਹੀਂ ਚੱਕਣਾ। ਉਹਨੇ ਕਿਹਾ ਜੀ ਮੈਨੂੰ ਫੌਜਾਂ ਦੇ ਦਿਓ। ਠੀਕ ਹੈ ਤਥਾਸਤੂ। ਹਾਂ ਬਈ ਧਰਮਪੁੱਤਰ। ਕਹਿੰਦੇ ਜੀ ਹੁਣ ਮੈਂ ਕੀ ਕਹਾਂ, ਜਿਹੜਾ ਕੁਛ ਬਚਿਆ ਉਹ ਮੇਰੀ ਝੋਲੀ ਪਾ ਦਿਓ। ਕਹਿੰਦੇ ਬੱਚਿਆਂ ਦਾ ਇਕੱਲਾ ਮੈਂ ਹਾਂ। ਕਹਿੰਦੇ ਜੀ ਮੈਂ ਜੇ ਮੌਕਾ ਮੈਨੂੰ ਪਹਿਲਾਂ ਤੁਸੀਂ ਦਿੰਦੇ ਮੈਂ ਤਾਂ ਵੀ ਤੁਹਾਡੀਆਂ ਫੌਜਾਂ ਨਹੀਂ ਸੀ ਮੰਗਣੀਆਂ, ਮੈਂ ਤੁਹਾਨੂੰ ਮੰਗਣਾ ਸੀ। ਕਹਿਣ ਲੱਗੇ ਧਰਮਪੁੱਤਰ ਫਿਰ ਯਾਦ ਰੱਖੀ, ਜਿੱਥੇ ਧਰਮ ਤੇ ਉੱਥੇ ਭਗਵਾਨ, ਜਿੱਥੇ ਭਗਵਾਨ ਉੱਥੇ ਜਿੱਤ। ਫੌਜਾਂ ਨਾਲ ਜਿੱਤ ਨਹੀਂ ਹੋਇਆ ਕਰਦੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੱਲੇ ਧਰਮ ਹੈ ਤੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਅੰਗ ਸੰਗ ਹੈ। 10 ਲੱਖ ਦੇ ਘੇਰੇ ਚੋਂ ਨਿਕਲ ਜਾਣਾ ਛੋਟੀ ਜੀ ਬਾਤ ਨਹੀਂ ਦੁਸ਼ਮਣਾਂ ਦੇ ਘੇਰੇ ਚੋਂ, ਚਮਕੌਰ ਸਾਹਿਬ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਔਰੰਗਜ਼ੇਬ ਗੁਰਸ਼ਨੇ ਕੇ ਕਾਰੇ ਕੁੰਡ ਚਿਹਲ ਨਰ, ਉਹ ਬੇਸ਼ਰਮ ਬੰਦੇ ਦਿੱਲੀ ਦੇ ਤਖ਼ਤ ਤੇ ਬਹਿਣ ਵਾਲੇ, ਅੱਖਾਂ ਤੇ ਪੱਟੀ ਬੰਨੀਆਂ ਤੇਰੇ, ਮੇਰੇ ਨਾਲ 40 ਬੰਦੇ ਸੀ, ਉਹ ਵੀ ਕਈ ਦਿਨਾਂ ਦੇ ਭੁੱਖੇ ਤੇ ਨੀਂਦਰੇ ਸਨ ਤੇ ਥੱਕੇ ਹੋਏ ਸਨ, ਕਿ 10 ਲੱਖ ਬਰੂ ਬਰਿਆਦ ਬੇਖਬਰ, ਤੇਰੀ 10 ਲੱਖ ਫੌਜ ਟੁੱਟ ਕੇ ਪੈ ਗਈ ਉਹਨਾਂ ਭੁੱਖਿਆਂ ਦੇ ਉੱਤੇ। ਮੈਂ ਤੈਨੂੰ ਦੱਸ ਦੇਣਾ ਚਾਹੁੰਦਾ, ਜਿਹਦੇ ਵੱਲ ਪਰਮਾਤਮਾ ਹੋ ਜਾਵੇ, ਖੁਦਾ ਮੇਰੇ ਵੱਲ ਸੀ ਤੇਰੇ ਵੱਲ ਨਹੀਂ, ਤੇਰੀਆਂ ਭੇਡਾਂ ਬੱਕਰੀਆਂ ਦੇ ਵਿੱਚ ਲਲਕਾਰ ਕੇ ਨਿਕਲਿਆ, ਮੈਨੂੰ ਕੋਈ ਰੋਕ ਨਹੀਂ ਸਕਿਆ। ਇਸ ਕਰਕੇ ਤਾਂ ਕਹਿੰਦੇ ਨੇ ਸਿੱਖਾ ਤੂੰ ਅਕਾਲ ਪੁਰਖ ਨੂੰ ਸਦਾ ਅੰਗ ਸੰਗੇ ਅਪੰਗ ਅੰਗ ਵਿਭੂਤੇ, ਉਹਨੂੰ ਸਦਾ ਹੀ ਅੰਗ ਸੰਗ ਜਾਣਨਾ ਹੈ।
ਸ੍ਰੀ ਅਸਤਜ ਜੋ ਕਰਿਓ ਰੱਛਾ,
ਅਸ ਨਾਮ ਕਿਰਪਾਨ ਦਾ, ਜਿਵੇਂ ਉਹ ਸ਼ਬਦ ਪੜ੍ਹਦੇ ਨੇ, ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰਤੀਤ ਸਾਹਿਬ ਸਰੋਈ ਸਹਿਤ ਜੈ ਹਮਾਰੇ ਪੀਰ, ਇਹ ਤੇਗ ਦਾ ਹੀ ਦੂਸਰਾ ਰੂਪ ਹੈ। ਤੇ ਪਰਮਾਤਮਾ ਦਾ ਸ਼ਾਸਤਰਾਂ ਦੇ ਵਿੱਚ ਲਿਖਿਆ ਜਿਹੜੀ ਧੁਜਾ ਹੈ ਨਾ ਉਸਦੇ, ਜਿਵੇਂ ਗੁਰਦੁਆਰੇ ਸਾਹਿਬ ਜੀ ਧਰ ਨੂੰ ਨਿਰਮਲ ਸੰਪਰਦਾ ਦੇ ਵਿੱਚ ਧਰਮ ਧੁਜਾ ਕਹਿੰਦੇ, ਜਿਹਨੂੰ ਆਪਾਂ ਨਿਸ਼ਾਨ ਸਾਹਿਬ ਕਹਿੰਦੇ, ਸ਼ੁੱਧ ਸ਼ਬਦ ਹੈ ਵੀ ਧਰਮ ਧੁਜਾ, ਧਰਮ ਦੀ ਨਿਸ਼ਾਨੀ ਗੁਰਦੁਆਰੇ ਸਾਹਿਬ ਦਾ ਇਹ ਚਿੰਨ੍ਹ ਕਿ ਇੱਥੇ ਗੁਰਦੁਆਰਾ ਹੈ, ਨਿਸ਼ਾਨ ਸਾਹਿਬ, ਜਿੱਥੇ ਨਿਸ਼ਾਨ ਨਹੀਂ ਗੁਰਦੁਆਰਾ ਨਹੀਂ, ਗੁਰਦੁਆਰਾ ਬਣੇਗਾ ਨਿਸ਼ਾਨ ਨਾਲ। ਤੇ ਸਿੱਖੀ ਇਹਦੇ ਵੀ 5 ਨਿਸ਼ਾਨ, ਜੇ 5 ਕਕਾਰਾਂ ਦੇ ਨਿਸ਼ਾਨ ਨਹੀਂ ਤਾਂ ਸਿੱਖ ਵੀ ਨਹੀਂ ਹੈ, ਨਿਸ਼ਾਨ ਦੇ ਨਾਲ ਸਿੱਖ ਹੈ। ਇਹ ਸੂਚਨਾ ਦਿੰਦਾ ਕਿ ਇੱਥੇ ਗੁਰਦੁਆਰਾ ਹੈ। ਤੇ ਪਰਮਾਤਮਾ ਨੇ ਆਪਣਾ ਜਿਹੜਾ ਚਿੰਨ੍ਹ ਰੱਖਿਆ ਧੁਜਾ, ਅਕਾਲ ਪੁਰਖ ਨੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੋਲੀ ਹੈ ਗੱਲ, कि उस दी तुजा उदा चिन्ह उदी निशानी ओ कृपान दी है। इस करके आसना कृपान अस कीत अस तुझ तेरी तुझा कृपान दी तुसी मेरी रक्षा करो महाराज। श्री अस्तु जो करे हो रक्षा मेरी रक्षा करो। इस करके अकाल पुरख दे इस चिन्ह नू पंजमा ककार बना के ते उदा सत्कार दसिया के पोथियां दी तरह करना और कड़ा प्रसाद दे विच जिड्डे मर्जी बड़े बड़े शास्त्र होण ते केवल कृपान भेट कीती जाएगी। और फिर भी दूसरी गल आप जी नू बेनती करदे आं कृपान भेट दे नां ते तुहानू एक गुरुद्वारा मिलेगा इतिहासक स्थान। जदों माचीवाड़े साहब तो जाओगे ना नाल एक गुरुद्वारा मिलेगा। गुरुद्वारे नाम है श्री कृपान भेट गुरुद्वारा जिथे प्रथा चली के कृपान भेट करनी है। सो इस करके साहस जी कृपान की बड़ी महत्ता है। ते परमेश्वर वाहिगुरु नु जिन्ने भी संसार दे शस्त्र अकाल पुरख ने अपनी तुजा कृपान की रखी हुई है। खालसे दे गात्रे कृपान अकाल पुरख की तुजा है। इस करके साध सिंह जी इत्थे ना लैके क्या महाराज तुसी मेरी रक्षा करो जी
राख ले हम राखन हारे
ये रखिया करन वाले तुसी मेरी रखिया करो तुसी रखिया करन दे योग हो होरां दी रखिया कर दो मेरी भी रखिया करो जी।
साहेब संत सहाय प्यारे
तुसी महाराज संतां दे सहायक हो और संतां दे प्यारे भी हो। तुसी सहायता ही संतां दी तां करदे हो तुसी संतां दे प्यारे हो। साहेब मालक तां सारिआं दे हो पर संतां दे विशेष करके प्यारे हो। तुसी मेरे राम राए तू संतां का संत तेरे संत तेरे दास तू संतां दा साहेब मालक। इस करके साध सिंह जी साहेब संत साहेब प्यारे हे मेरे वाहिगुरु तू संतां दा प्यारा है ते संतां दी रक्षा करन वाला है कृपा कर हमेशा रखिया करो जी।
दीन बंद दुष्टन के हंता
दीन नाम है यतीम दा गरीब दा ते उना दा तातु बंद संबंधी हुई है। जेड़े दुष्ट पुरश ने उना दे नाश करन वाला है हंता हत्या करन वाले उना दा नाश कर देना। प्रहलाद संत सी ते ओ प्यारा सी तेनू ते दुष्ट हरनाक्षी नौहां नाल ही पाड़ दिता। हरनाक्ष नखी विदारिया और संत प्रहलाद की पैज जिन राखी। प्रहलाद नू संत लिखिया ना गुरबाणी विच। कई बार असी छोटिया छोटिया गल्लां च उलझ जाने हैं आखे जी संत नहीं कहना चाहिए किसी नू। बड़ी तकलीफ हुंदी है कुछ एक वर्ग नू कि संत ना कहा जाए। ते गुरु गोबिंद सिंह साहब जी जदों खालसा साजदे है ते उदों सिपाही शब्द पिछे रखदे ने संत शब्द मूहरे रखदे ने। मेरा खालसा संत सिपाही है सारे संत हो तुसी जिन्ने भी अमृतधारी हो पर जिहदी वर्दी पाई हुंदी है सिपाही दी वर्दी पाई होवे तनखाह भी उन्नी लैंदा होवे जिन्नी वर्दी वाला लैंदा है पर लोगों च भुलेखा पै जांदा है। वह कहिंदे साडे वर्ग ही बंदा हुंदा वह भी सिपाही है। जे सिपाही की वर्दी पाई होवे तां कहिंदे भी हाँ पुलिस वाला है तनखाह भी उन्नी लैंदा है लोगों च चर्चा नहीं आती। इस तरह सारे अमृतधारी सारे संत हो तुसी पर जिहदे थोड़ा जिहा पहरावा हुंदा ते वह पुलिस वाली वर्दी करके कहा जांदा है। महाराज कहिंदे मेरा खालसा संत सिपाही है। जे हुण ये शब्द कहीए भी कहना नहीं चाहीदा तां फिर गुरु गोबिंद सिंह साहब दे शब्द दा एक तां निरादर होएगा। उन्हें कहा संत जमा सिपाही ये कौम संत सिपाहियां दी है और हुण तक सुनदे आ रहे इतिहास च लिखिया सारे थां ते है। फिर जदों कहांगे भी चलो जी ये शब्द बदलो की कहा करिए जी असीं जी भाई सिपाही हुंदे आ। वाह वे वाह किधर नूं गई फिर गल ये बने रहो भाई सिपाही बदने घट गया संत सिपाही है कौम साडी। इस करके सतगुरु जी ਤੁਸੀਂ ਮਹਾਨ ਕਿਰਪਾ ਕਰਨ ਵਾਲੇ ਹੋ ਤੇ ਦੀਨ ਬੰਦ ਦੁਸ਼ਟਨ ਕੇ ਹੰਤਾ, ਦੀਨਾਂ ਗਰੀਬਾਂ ਦੀ ਰੱਖਿਆ ਕਰਨ ਵਾਲੇ ਹੋ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹੋ। ਇੱਕ ਵਿਦਵਾਨ ਨੇ ਕਲਪਨਾ ਕੀਤੀ ਪਰਮੇਸ਼ਰ ਦੇ ਦੁਆਰੇ ਦੀ, ਕਹਿੰਦੇ ਹਾਂ ਹੂੰ ਸ਼ੋਰ ਦੁਨੀਆਂ ਦਾ ਸੁਣ ਕੇ, ਦੁਨੀਆਂ ਦਾ ਡੰਡ ਰੌਲਾ ਸੁਣ ਕੇ ਨਾ, ਇੱਕ ਯੋਗੀ ਪਰਬਤ ਚੜ੍ਹਿਆ। ਦੁਨੀਆਂ ਦਾ ਡੰਡ ਰੌਲਾ ਸੁਣ ਕੇ ਕਹਿੰਦਾ ਕਿਆ ਝੰਝਟ ਹੈ ਸੰਸਾਰ ਦਾ, ਛੱਡੋ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ, ਕੀ ਲੈਣਾ ਸੰਸਾਰ ਤੋਂ। ਇੱਥੇ ਭਰਾ ਨੂੰ ਭਰਾ ਕਤਲ ਕਰ ਦਿੰਦਾ, ਪਿਓ ਪੁੱਤ ਦੀ ਝਗੜੀ ਸਾਂ ਥਾਂ ਤੇ, ਸੱਸ ਨੂੰਹ ਦਾ ਝਗੜਾ, ਪਤੀ ਪਤਨੀ ਦੇ ਝਗੜੇ, ਇਹ ਡੰਡ ਰੌਲਾ ਹੀ ਛੱਡ ਦਿਓ। ਹਾਂ ਹੂੰ ਸ਼ੋਰ ਦੁਨੀਆਂ ਦਾ ਸੁਣ ਕੇ ਇੱਕ ਯੋਗੀ ਪਰਬਤ ਚੜ੍ਹਿਆ, ਉੱਚੇ ਨੀਵੇਂ ਲੰਘ ਪਰਬਤ ਜਾ ਕੰਦਰਾ ਵਿੱਚ ਵੜਿਆ, ਇੱਕ ਪਹਾੜ ਦੀ ਗੁਫਾ ਵਿੱਚ ਜਾ ਵੜਿਆ। ਕਠਿਨ ਸਮਾਧੀ ਤਪ ਕਰ ਭਾਰੀ, ਜਦੋਂ ਉਚੇਰਾ ਚੜ੍ਹਿਆ, ਜਦੋਂ ਉਹਦੇ ਵਿੱਚ ਇਹ ਬਲ ਹੋ ਗਿਆ ਪਰਮਾਤਮਾ ਦੇ ਦੁਆਰੇ ਜਾਣ ਦਾ, ਤੇ ਪਰਮਾਤਮਾ ਦੇ ਦੌਰੇ ਤੇ ਜਾ ਪਹੁੰਚਿਆ, ਤੇ ਕੀ ਦੇਖਦਾ ਪਰਮਾਤਮਾ ਦੇ ਬੂਹੇ ਜਿਹੜੇ ਬੰਧਨ ਹਨ। ਜਦੋਂ ਉਚੇਰਾ ਚੜ੍ਹਿਆ, ਕਠਿਨ ਸਮਾਧੀ ਤਪ ਕਰ ਭਾਰੀ, ਜਦੋਂ ਉਚੇਰਾ ਚੜ੍ਹਿਆ, ਸਾਈਂ ਦੇ ਦਰ ਬੰਦ ਸੀ ਬੂਹੇ। ਉੱਪੇ ਲਿਖਿਆ ਸੀ, ਰੱਬ ਨੇ ਮੂਹਰੇ ਲਿਖ ਛੱਡਿਆ, ਲਿਖਿਆ ਸੀ ਮੁੜ ਜਾ ਤੂੰ, ਚਲਾ ਜਾ, ਮੇਰੇ ਕੰਮ ਦਾ ਨਹੀਂ ਹੈ ਤੂੰ, ਤੇਰੇ ਮੇਰੇ ਘਰ ਵਿੱਚ ਸੱਚਖੰਡ ਤੇਰੇ ਲਈ ਕੋਈ ਜਗ੍ਹਾ ਨਹੀਂ। ਉਹਨੇ ਕਿਹਾ ਵੀ ਇਹ ਤਾਂ ਬਹੁਤ ਔਖੀ ਬਾਤ ਹੈ, ਇੰਨੀ ਤਪੱਸਿਆ ਕਰਕੇ ਮਸਾਂ ਮਸਾਂ ਰੱਬ ਦਾ ਡਰ ਲੱਗਿਆ, ਮੈਂ ਤਾਂ ਸੋਚਿਆ ਸੀ ਤੂੰ ਜੇਬ ਦਾ ਆਪਦੀ ਯਾਦ ਤੋਂ ਹਟਕੇ ਨਾ ਹੀ ਕੋਈ, ਇਹ ਕਿਆ ਹੋ ਗਿਆ ਮੇਰੇ ਵਾਸਤੇ। ਉਹਨੇ ਦਰਵਾਜ਼ਾ ਖੜਾ ਦਿੱਤਾ, ਅੱਗੋਂ ਆਵਾਜ਼ ਆਈ, ਕੈਰ ਬੁਜਦਲ ਦੁਸ਼ਟ ਕਮੀਨੇ, ਨਾ ਬੂਹਾ ਖੜਕਾ ਤੂੰ, ਮੇਰਾ ਬੂਹਾ ਨਾ ਖੜਕਾ। ਸੰਤ ਰੋਣ ਲੱਗ ਗਿਆ, ਕਹਿਣ ਲੱਗੇ ਜੀ ਕਸੂਰ ਤਾਂ ਦੱਸ ਦਿਓ ਕੀ ਹੋ ਗਿਆ ਮੇਰੇ ਕੋਲੋਂ, ਐਡੇ ਕਠਿਨ ਸ਼ਬਦ ਰੱਬ ਨੇ ਕਹਿ ਦਿੱਤੇ, ਮਿੱਠ ਬੋਲੜਾ ਜੀ ਹਰ ਸੱਜਾ ਸਾਰਿਆਂ ਨੂੰ ਮਿੱਠੇ ਬੋਲਣ ਵਾਲਾ, ਕੀ ਹੋਇਆ ਮੇਰੇ ਕੋਲ ਰੱਬਾ। ਅੱਗੋਂ ਰੱਬ ਬੋਲਿਆ, ਕਹਿੰਦਾ ਦੀਨਾਂ ਦਾ ਨਾ ਦਰਦ ਵੰਡਾਇਆ, ਦੀਨਾਂ ਦਾ ਦੁਖੀਆਂ ਦਾ ਜੋ ਸ਼ਬਦ ਰੱਖਿਆ, ਦੀਨਾਂ ਦਾ ਨਾ ਦਰਦ ਵੰਡਾਇਆ, ਦੀਨਬੰਦ ਚਾਹੇ ਮਿਲਣਾ, ਮੈਂ ਦੀਨਬੰਦ ਹਾਂ, ਯਾਨੀ ਉਹਨਾਂ ਦੁਖੀਆਂ ਦਾ ਸੰਬੰਧੀ ਹੈ ਮੈਂ, ਮੈਂ ਉਹਨਾਂ ਦਾ ਰਿਸ਼ਤੇਦਾਰ ਹਾਂ ਜਿਨ੍ਹਾਂ ਦਾ ਦਰਦ ਨਹੀਂ ਕਦੇ ਵੰਡਾਇਆ, ਤੇ ਮੈਨੂੰ ਮਿਲਣ ਆ ਗਿਆ, ਮੈਂ ਤੈਨੂੰ ਕਿਵੇਂ ਮਿਲਣਾਗਾ। ਦੀਨਾਦਾਰ ਦਾ ਦਰਦ ਵੰਡਾਇਆ, ਦੀਨਬੰਦ ਚਾਹੇ ਮਿਲਣਾ, ਜਾ ਦੁਖੀਆਂ ਦੇ ਵਿਹੜੇ, ਜੇ ਮੈਨੂੰ ਮਿਲਣਾ ਚਾਹੁੰਦਾ ਹੈ ਪਹਿਲਾਂ ਸੰਸਾਰ ਵਿੱਚ ਜਾ, ਕਿਸੇ ਦੁਖੀ ਦਾ ਦੁੱਖ ਵੰਡਾ, ਮੁਰ ਬੇੜੇ ਔਰ ਬਲ ਆ, ਤੂੰ ਜਦੋਂ ਆਏਗਾ ਮੇਰੇ ਬੂਹੇ ਖੁੱਲੇ ਮਿਲਣਗੇ ਤੈਨੂੰ। ਇਸ ਕਰਕੇ ਇਹਦਾ ਨਾਮ ਦੀਨਬੰਦ ਹੈ, ਦੀਨਾਂ ਦਾ ਸੰਬੰਧੀ ਹੈ। ਦੀਨ ਦਰਦ ਦੁੱਖ ਭੰਜਣਾ, ਕਟਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਧ। ਹਾਂਜੀ ਚਲੋ,
ਪੂਰੇ ਚਤੁਰਦਸ ਕੰਤਾ,
ਤੁਸੀਂ ਮਹਾਰਾਜ ਸਾਰੀਆਂ ਪੁਰੀਆਂ ਦੇ ਕੰਤਾ ਮਾਲਕ ਹੋ, ਤੇ ਇਸ ਪ੍ਰਕਾਰ ਤੁਸੀਂ ਮਹਾਰਾਜ ਚਾਰੇ ਪੁਰੀਆਂ, ਤਿੰਨ ਤਾਂ ਹੈਗੀਆਂ ਇਹ, ਚੌਥੀ ਕਮੇਰ ਵਾਲੀ ਨੂੰ ਵੀ ਗਿਣਦੇ ਆ, ਮਾਤ ਲੋਕ ਪਤਾਲ ਲੋਕ ਸਵਰਗ ਲੋਕ ਇਤਿਆਦਿਕ ਸਾਰਿਆਂ ਦੇ ਮਹਾਰਾਜ ਤੁਸੀਂ ਕੰਤ ਹੋ, ਮਾਲਕ ਹੋ ਜੇ।
ਕਾਲ ਪਾਏ ਬ੍ਰਹਮਾ ਬਬ ਧਰਾ,
ਮਹਾਰਾਜ ਕਹਿੰਦੇ ਹੇ ਮੇਰੇ ਅਕਾਲ ਪੁਰਖ ਨੂੰ ਸਾਰਿਆਂ ਦਾ ਕਾਲ ਕਰਨ ਕਰਕੇ ਕਾਲ ਰੂਪ ਦੇ ਅੰਦਰ ਵੀ ਚਿੰਤਨ ਕੀਤਾ, ਅਕਾਲ ਰੂਪ ਦੇ ਅੰਦਰ ਵੀ ਚਿੰਤਨ ਕੀਤਾ, ਤੇ ਸਮਾਂ ਪਾ ਕੇ ਹੇ ਅਕਾਲ ਪੁਰਖ ਤੇਰੀ ਸ਼ਕਤੀ ਨੂੰ ਪਾ ਕੇ ਬ੍ਰਹਮਾ ਨੇ ਸੰਸਾਰ ਦੇ ਵਿੱਚ ਸਰੀਰ ਧਾਰਨ ਕੀਤਾ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਵਾਹਨ। ਇਹ ਤਿੰਨਾਂ ਦੇਵਤਿਆਂ ਦੀ ਗੱਲ ਕਰਨਗੇ। ਮਾਈ ਮਾਇਆ ਪ੍ਰਸੂਤ ਜਮਾਇਆ, ਤੇ ਇਸ ਪ੍ਰਕਾਰ ਤੂੰ ਕਾਲ ਪਾਏ ਬ੍ਰਹਮਾ ਬਪ ਤਰਾ ਬਪ ਨਾਮ ਸਰੂਪ ਦੈ ਸਰੀਰ ਧਾਰਨ ਕੀਤਾ ਹੈ।
ਕਾਲ ਪਾਏ ਸ਼ਿਵ ਜੂ ਅਵਤਾਰਾ,
ਔਰ ਅਕਾਲ ਪੁਰਖ ਤੇਰੇ ਹੁਕਮ ਦੇ ਵਿੱਚ ਹੀ ਸ਼ਿਵ ਜੀ ਨੇ ਅਵਤਰਨ ਕੀਤਾ, ਜੰਮਣਾ ਕੀਤਾ, ਪੈਦਾ ਹੋਣਾ ਕੀਤਾ ਹੈ।
ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ,
ਕਿਉਂਕਿ ਅਵਤਾਰ ਦਾ ਅਰਥ ਹੀ ਆਉਣਾ ਹੈ, ਅਵਤਰ ਆਏ ਕਹਾਂ ਤੁਮ ਕੀਨਾ, ਮਨੁੱਖਾ ਸਰੀਰ ਮਨੁੱਖਾ ਅਵਤਾਰ ਦੁਰਲੱਭ ਲਿਖਿਆ ਰਵਿਦਾਸ ਜੀ ਨੇ, ਮਨੁੱਖ ਜਾਮੇ ਨੂੰ ਅਵਤਾਰ ਕਿਹਾ, ਅਵਤਾਰ ਆਉਣਾ ਪੈਦਾ ਹੋਣਾ। काल पाए कर विष्णु प्रकाशा, हे परमात्मा, हे मेरे अकाल पुरख, विष्णु जी का वे तेरी सत्ता तो बिना पैदा होना नहीं होया। जेडे वीर कहिंदे आ ना भी दसम ग्रंथ विच बामण बाद है, बामण बाद विच तां पत्थर भी पूजे जांदे ने, इत्थे देवतियां दा भी खंडन है। बामण बाद किस तरह होया? हिंदू मत वाले जिन्हां नूं रब समझ के पूजा करदे है, ते इत्थे तां उहनां दा खंडन कीता होया, थां थां ते खंडन है। हां, जिथे उहनां दे चंगे गुण उहनां दी शोभा भी कीती है, इह तां न्याय दी बात है। जे कोई चंगा काम करे भावें दुश्मन करे उहदी भी शलांघा है। देवत्या ने चंगे काम किए, जे दैता ने चंगा काम किया महाराज ने तो उन्होंने शलांघा भी कर दी, दैता ने सूरमिया की शलांघा की। उत्थे सैमीनार होया बहुत बड़ा अमृतसर साहब, उस सैमीनार दे विच सारे विद्वान बड़े बड़े यूनीवर्सिटिया के पंजाब दी यूनीवर्सिटिया के विद्वान पहुंचे हुए सन, ते दास नूं भी हुक्म सी पहुंचण दा। ते बाद दे विच हुक्म होया कहिंदे जी प्रेस कॉन्फ्रेंस जिहड़ी करनी है उहदे च दो विद्वान बैठणगे, ते उहना विद्वानां दे नाल मैनूं हुक्म कर दिता भी तुसीं भी नाल बैठो। हुण मीडिया वाले ने उन्हें अपने ढंग दे नाल सवाल कीते, उहना विद्वानां ने अपने ढंग नाल उत्तर दिते। मैनू कहिंदे बाबा जी तुसीं दसो भी जिहड़े त्रिया चरित्र है तुहाडा की ख्याल है इहदे बारे। मैं कहा जी मेरा उही ख्याल है जिहड़ा ख्याल गुरु गोबिंद सिंह साहिब महाराज ने सानू दिता है। कहिंदे जी मतलब? मैं कहा श्री गुरु ग्रंथ साहिब जी दे विच तीन प्रकार दीआं औरतां लिखियां होईआं ने। मीडिया वाले ने बड़े ध्यान नाल नोट कीतीआं गल्लां, तीन प्रकार दीआं औरतां हैं। कहिंदे जी दसो। मैं कहा एक लिखी गुणवंती, रज के महिमा कीती उसकी, एक लिखी सुचजी, महिमा कीती, एक लिखी कुचजी, ये है। कहिंदे जी ठीक है। मैं कहा इधर दसम ग्रंथ दे विच सारे त्रिया चरित्र तिने औरतां दे प्रसंग ने, पतिवारता औरत रज के उपमा कीती गई है उन्हां दी, जिन्हें अपनी रक्षा भी कीती तलवार नाल ते दूजियां दी रक्षा भी कीती। ते इहदे च जिहड़ा कुचजी दे थां ते बेसवावां वर्गा जीवन वालियां संसार च गंध खलाउण वालियां उहनां ते सचेत करन वास्ते महाराज साहिब जी ने ते उहनां दे प्रसंग वर्णन कीते। उह कहिंदे जी असीं पहली वार इह गल सुण रहे हां कि गुरु ग्रंथ साहिब दे अंदर भी तीन प्रकार दीआं औरतां ते दसम ग्रंथ भी जी तीन प्रकार दीआं औरतां। भई झगड़ा किस गल दा रह गया वीरो? झगड़ा तां किसे गल दा नहीं है। गुरु ग्रंथ साहिब दी जिहड़ी गल बिल्कुल बीज रूप है उत्थे विस्थार नाल है, उत्थे पूरे विस्थार नाल है। ते इत्थे इंद्र दी गल कीती गई है, ते इंद्र दे सहज भगां दी गल कीती गई है संखेप नाल कि इंद्र रो रहा है जिस वेले उहदे कोले महापाप हो चुका है। ते महाराज साहब जी ने इहदा पूरा प्रसंग लिख दिता भी कौन सी की परिचा दिता है पूरा। सो इस करके साध सिंह जी गुरु कृपा करे ते जिहड़ा विष्णु इह सतो मेरी देवता है, शिवजी तमोगुण देवता है, वर्मा रजोगुणी देवता है, इह तिना गुणा दे आधार ते इहनां ते छोटे वड्डे होना इह गुणा दे आधार ते है, पर पैदा तां ही कीते हन वाहिगुरु
सकल काल का किया तमाशा।
इह सारा अकाल पुरख जी तुसीं संसार जिहड़ा इक तमाशा रचिया है तुहाडा, खेल खेल तूं खेल खेल के ना अखेल खेलन अंत को फिर एक हो जांदा है, ਇਹ ਤੇਰਾ ਖੇਡ ਹੈ ਸਾਰਾ ਸੰਸਾਰ।
ਜਵਨ ਕਾ ਜੋਗੀ ਸਿਵ ਕਿਹੋ।
ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ ਜਵਨ ਕਾਲ ਉਸ ਕਾਲ ਨੇ ਜੋਗੀ ਸਿਵ ਕਿਹੋ, ਸ਼ਿਵ ਜੀ ਨੂੰ ਇੱਕ ਯੋਗੀ ਰੂਪ ਬਣਾ ਦਿੱਤਾ ਹੈ ਉਸੇ ਵਾਹਿਗੁਰੂ ਨੇ।
ਵੇਦ ਰਾਜ ਬ੍ਰਹਮਾ ਜੁਥਿਓ,
ਬ੍ਰਹਮਾ ਨੂੰ ਵੇਦਾਂ ਦਾ ਗਿਆਨ ਦੇ ਕੇ ਵੇਦਾਂ ਦਾ ਰਾਜਾ ਬਣਾ ਦਿੱਤਾ, ਉਹਦਾ ਗਿਆਨ ਦੇ ਦਿੱਤਾ ਹੈ।
ਜਵਨ ਕਾਲ ਸਭ ਲੋਕ ਸਵਾਰਾ,
ਉਸੇ ਅਕਾਲ ਪੁਰਖ ਨੇ ਸਾਰੇ ਲੋਕਾਂ ਨੂੰ ਪੈਦਾ ਕੀਤਾ ਜੀ ਨੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਪੈਦਾ ਕੀਤਾ ਹੈ, ਸਾਰੇ ਸੰਸਾਰ ਨੂੰ ਉਸੇ ਨੇ ਪੈਦਾ ਕੀਤਾ ਹੈ।
ਨਮਸਕਾਰ ਹੈ ਤਾਹੇ ਹਮਾਰਾ,
ਉਹਨੂੰ ਮੈਂ ਨਮਸਕਾਰ ਕਰਦਾ। ਮੈਂ ਉਹਨੂੰ ਮੱਥਾ ਟੇਕਦਾ ਹਾਂ, ਮੈਂ ਕੋਈ ਦੇਵੀ ਦੇਵਤਿਆਂ ਨੂੰ ਮੱਥਾ ਨਹੀਂ ਟੇਕਦਾ।
ਜਵਨ ਕਾਲ ਸਭ ਜਗਤ ਬਣਾਇਓ,
ਜਿਸ ਕਾਲ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ।
ਦੇਵ ਦੈਤ ਦੱਛਣ ਉਪਜਾਇਓ,
ਦੇਵਤੇ ਪੈਦਾ ਕੀਤੇ, ਦੈਤ ਪੈਦਾ ਕੀਤੇ, ਜਕਸ਼ ਪੈਦਾ ਕੀਤੇ, ਉਪਜਾਇਓ ਪੈਦਾ ਕੀਤੇ ਹਨ।
ਆਦਿ ਅੰਤ ਇੱਕ ਅਵਤਾਰ,
ਸੰਸਾਰ ਦੇ ਆਦਿ ਕਾਲ ਦੇ ਵਿੱਚ ਵੀ, ਸੰਸਾਰ ਦੇ ਨਾਸ ਕਾਲ ਦੇ ਵਿੱਚ ਵੀ, ਅੰਤ ਕਾਲ ਦੇ ਵਿੱਚ ਵੀ, ਦੋਨਾਂ ਦੇ ਚ ਇੱਕੋ ਹੀ ਪਰਮੇਸ਼ਰ ਵਾਹਿਗੁਰੂ ਜਿਹੜਾ ਆਇਆ ਹੋਇਆ ਹੈ।
ਸੋਈ ਗੁਰੂ ਸਮਝਿਓ ਹਮਾਰਾ,
ਆਏ ਸਾਡਾ ਤਾਂ ਗੁਰੂ ਉਹ ਹੈ ਚੇਤਨ ਸਰੂਪ ਵਾਹਿਗੁਰੂ ਪਰਮੇਸ਼ਵਰ ਜੀ, ਉਹਦਾ ਸਰੂਪ ਗੁਰੂ ਨਾਨਕ ਸਾਹਿਬ ਸਨ।
ਨਮਸਕਾਰ ਜੀ ਕੋ ਹਮਾਰੀ,
ਅਸੀਂ ਉਸੇ ਨੂੰ ਨਮਸਕਾਰ ਕਰਦੇ ਹਾਂ। ਹਮਾਰੀ ਸਾਡੀ ਜਿਹੜੀ ਨਮਸਕਾਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਹੈ,
ਪ੍ਰਜਾ ਜਿਹਨੇ ਆਪ ਸਵਾਰੀ,
ਜਿਹਨੇ ਆਪ ਸਾਰੀ ਪ੍ਰਜਾ ਨੂੰ ਸਵਾਰਨਾ ਕੀਤਾ, ਗੁਣ ਦਿੱਤੇ ਨੇ, ਅੰਨ ਵਸਤਰ ਦਿੱਤੇ ਨੇ, ਇਹਨਾਂ ਨੂੰ ਸ਼ਿੰਗਾਰਿਆ ਸਾਰੇ ਜੀਵਾਂ ਨੂੰ, ਰੋਖ ਰੁਹਾਂਜ ਕੀ ਰੋਜੀ ਨਾ ਟਾਰੈ, ਸੈਲ ਪੱਤਰ ਮੈਂ ਜੰਤੋ ਪਾਏ, ਉਹਨਾਂ ਨੂੰ ਵੀ ਕੀੜਿਆਂ ਨੂੰ ਰੋਜੀ ਦਿੰਦਾ, ਸਾਰਿਆਂ ਨੂੰ ਸਵਾਰ ਕੇ ਰੱਖਿਆ ਪੈਦਾ ਕਰਕੇ, ਤੇ ਐਸਾ ਪਰਮੇਸ਼ਵਰ ਵਾਹਿਗੁਰੂ ਹੈ। ਪਹਿਲੋਂ ਦੇਤਾ ਰਿਜਕ ਬਾਦ, ਪਿੱਛੋਂ ਦੇਤਾ ਜੰਤ ਉਪਾਹਾ, ਪਹਿਲਾਂ ਰਿਜਕ ਪੈਦਾ ਕੀਤਾ ਫਿਰ ਜੰਤ ਪੈਦਾ ਕੀਤੇ, ਤੇ ਐਸਾ ਪਰਮੇਸ਼ਵਰ ਵਾਹਿਗੁਰੂ ਹੈ।
ਸਿਵ ਕਨ ਕੋ ਸਭ ਗੁਣ ਸੁਖ ਦਿਓ,
ਤੇ ਇਸ ਪ੍ਰਕਾਰ ਮੇਰੇ ਸੇਵਕਾਂ ਨੂੰ, ਇੱਥੇ ਸਿਵਕਨ ਦਾ ਅਰਥ ਸ਼ਿਵ ਜੀ ਨਾ ਜਾਣਨਾ, ਸਿਵਕਨ ਮੇਰੇ ਸੇਵਕਾਂ ਨੂੰ ਸਭ ਗੁਣ ਸੁਖ ਦਿਓ, ਮੇਰੇ ਦਾਤਾ ਜੀ ਮੇਰੇ ਸਿੱਖਾਂ ਨੂੰ ਸਤ ਸੰਤੋਖ ਦਇਆ ਧਰਮ ਧੀਰਜ ਵਿਚਾਰ ਇਹ ਚੰਗੇ ਚੰਗੇ ਗੁਣ ਸਾਰੇ ਮੇਰੇ ਸਿੱਖਾਂ ਨੂੰ ਦੇ ਦਿਓ। ਮਹਾਰਾਜ ਮੇਰੇ ਸਿੱਖਾਂ ਦੇ ਵਿੱਚ ਇਹ ਗੁਣ ਹੋਣ,
ਸ਼ਤਰੂ ਕੋ ਪਲਮਾ ਵੱਧ ਕੀਓ,
ਤੇ ਸ਼ਤਰੂ ਜਿਹੜੇ ਹਨ ਉਹ ਪਲ ਦੇ ਵਿੱਚ ਹੀ ਮਹਾਰਾਜ ਉਹਨਾਂ ਦਾ ਵੱਧ ਕਰ ਦਿਓ, ਨਾਸ਼ ਕਰ ਦਿਓ, ਜਿਹੜੇ ਕਾਮ ਕ੍ਰੋਧ ਮੋਹ ਹੰਕਾਰ ਹਨ, ਤੇ ਜਾਂ ਫਿਰ ਪ੍ਰਤੱਖ ਵੀ ਜਿਹੜੇ ਦੁਸ਼ਮਣ ਹਨ, ਇਹ ਤੇਰੀ ਕਿਰਪਾ ਤੋਂ ਬਿਨਾਂ ਦੁਸ਼ਮਣ ਜਿਹੜੇ ਨੇ ਇਹ ਨਾਸ਼ ਨਹੀਂ ਹੋ ਸਕਦੇ। ਆਪ ਕਿਰਪਾ ਕਰੋ, ਜਦੋਂ ਤੁਹਾਡੀ ਕਿਰਪਾ ਹੁੰਦੀ ਹੈ, ਗੁਰਬਾਣੀ ਚ ਆਉਂਦਾ ਨਾ ਸ਼ਬਦ, ਨਸ ਵੰਜੋ ਕਿਰ ਵੇਖੋ, ਦਬਕਾ ਮਾਰਿਆ ਕਾਮ ਕਰੋ ਲੋਭ ਮੋਹ ਹੰਕਾਰ ਨੂੰ, ਨੱਠ ਜਾਓ ਜੇ ਚੰਗੀ ਚਾਹੁੰਦੇ ਹੋ, ਨਸ ਵੰਜੋ ਕਿਲ ਵੇਖੋ, ਕਰਤਾ ਕਰ ਆਇਆ, ਤੂੰ ਤਾਂ ਦਹਿਨ ਪਿਆ ਗੋਬਿੰਦ ਪ੍ਰਗਟਾਇਆ, ਗੋਬਿੰਦ ਦੇ ਪ੍ਰਗਟ ਹੋਣ ਦੀ ਦੇਰ ਹੈ, ਨੱਠ ਜਾਂਦੇ। ਸੋ ਇਸ ਪ੍ਰਕਾਰ ਦੀ ਭਾਵਨਾ ਦੇ ਨਾਲ ਗੁਰਦੇਵ ਪਾਤਸ਼ਾਹ ਪਾਵਨ ਬਚਨ ਨੂੰ ਉਚਾਰਨ ਕਰਦੇ ਹੈ। 10 ਪੌੜੀਆਂ ਹੋ ਗਈਆਂ ਹਨ, ਗੁਰੂ ਕਿਰਪਾ ਕਰੇ ਤੇ ਕੱਲ ਨੂੰ ਫਿਰ ਇਸੇ ਵਕਤ ਜੋ ਸਮਾਂ ਅਨਾਊਂਸ ਕੀਤਾ ਹੈ, ਜੋ ਸਮਾਂ ਥੋੜ੍ਹੀ ਜਿਹੀ ਤਬਦੀਲੀ ਹੈ, ਸਕੱਤਰ ਸਾਹਿਬ ਦੁਬਾਰੇ ਦੱਸ ਦੇਣਗੇ। ਇਹ 5 ਮਿੰਟ ਮੈਂ ਹੁਣ ਕੈਂਸਰ ਵਾਸਤੇ ਰੱਖੇ ਹੈ, ਸਮਾਂ ਰਹਿੰਦਾ 5 ਮਿੰਟ। ਇਹਦੇ ਵਿੱਚ ਕੁਝ ਜਿਹੜਾ ਬੀਬੀਆਂ ਨੇ ਨੋਟ ਕਰਨਾ ਹੈ ਉਹ ਆਪਣੇ ਪੈਨ ਕੱਢੋ ਤੇ ਕਾਗਜ਼ ਕੱਢੋ, ਤੇ ਜਿਹੜੇ ਵੀਰਾਂ ਨੇ ਨੋਟ ਕਰਨਾ ਤੁਸੀਂ ਵੀ। ਮੈਂ ਪਹਿਲਾਂ ਆ ਸਮਾਪਤੀ ਦਾ ਮੰਗਲ ਪਹਿਲਾਂ ਕਰ ਲਵਾਂ ਤਾਂ ਕਿ ਵਿਚਕਾਰ ਇਹ ਚੰਗੀਆਂ ਗੱਲਾਂ ਨਹੀਂ, ਆਓ ਪਹਿਲਾਂ ਵਿਚਾਰ। ਹਾਂਜੀ ਬੋਲ ਦਿਓ।
ਸਿਵ ਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲਮੋ ਵਧ ਕਿਓ,
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧ ਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸਰਦਾ ਕਰ ਸੇਵ ਦੇ ਗੁਰ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ। ਸਤਿਸੰਗ ਜੀ, ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਘਟ ਵਸੈ ਚਰਨਾਰ ਵਿੰਦ, ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ। ਜਿਹੜੀ ਦੇਹ ਦੇ ਨਾਲ ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਪਰਉਪਕਾਰ ਕਰਨਾ ਹੈ, ਉਹ ਦੇਹ ਦੀ ਰਕਸ਼ਾ ਕਰਨਾ ਵੀ ਸਾਡਾ ਧਰਮ ਹੈ। ਇਸ ਕਰਕੇ ਜਿਹੜੀ ਕੈਂਸਰ ਦੀ ਬਿਮਾਰੀ ਹੈ, ਪਿੱਛੇ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਇੱਕ ਵਾਰੀ ਫੇਰ ਦੁਹਰਾਉਣ ਲੱਗਾ ਉਹੀ ਗੱਲ ਨੂੰ, ਵੀ ਆਪਣੀ ਰਸੋਈ ਨੂੰ ਭੈਣਾਂ ਨੇ ਤੁਹਾਡੀ ਡਿਊਟੀ ਬੀਬੀ ਉਹ ਜ਼ਿਆਦੇ ਹੈ, ਰਸੋਈ ਨੂੰ ਠੀਕ ਕਰਨਾ, ਉਹਦੇ 'ਚ 1 ਕਿਲੋ ਨਿੰਬੂ ਦਾ ਰਸ ਨਿਚੋੜ ਕੇ ਉਹਨੂੰ ਪੁਣ ਲੈਣਾ, ਉਹਨੂੰ ਚੰਗੀ ਤਰ੍ਹਾਂ ਪੁਣ ਕੇ ਉਹਦੇ 'ਚ 1/2 ਕਿਲੋ ਲੂਣ ਪਾ ਲੈਣਾ, ਨਿੰਬੂ ਵੀ ਆਪਾਂ ਛਕਦੇ ਹਾਂ, ਲੂਣ ਵੀ ਰੋਜ਼ ਛਕਦੇ ਹਾਂ, ਕੋਈ ਉਹ ਚੀਜ਼ ਨਹੀਂ ਜਿਹੜੀ ਆਪਾਂ ਨਿੱਤ ਵਰਤਦੇ ਹਾਂ, ਪਰ ਇਹ ਦੋਨਾਂ ਦੇ ਸੁਮੇਲ ਦੇ ਨਾਲ ਇੱਕ ਸ਼ਕਤੀ ਪੈਦਾ ਹੋ ਜਾਣੀ ਹੈ। ਇਹਨੂੰ ਤੁਸੀਂ 3 ਮਹੀਨੇ ਤੱਕ ਰੱਖੋ, 4 ਤੱਕ ਰੱਖੋ, 5 ਤੱਕ ਰੱਖੋ, ਵੱਧ ਵੀ ਜਿੰਨਾ ਮਰਜ਼ੀ ਬਣਾਓ, ਜਿੰਨੀ ਲਾਗਤ ਹੈ ਬਣਾਓ। ਭਾਂਡੇ ਜਿਹੜੇ ਤੁਸੀਂ ਧੋਤੇ ਹੈ ਲੀਕੜ ਸਾਬਣ ਦੇ ਨਾਲ, ਉਦੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਇਸ ਪਦਾਰਥ ਦੇ ਨਾਲ ਉਹਨੂੰ ਚੋਪੜ ਦੇਣਾ, ਜਿਵੇਂ ਰੋਟੀ ਚੋਪੜ ਦੀ, ਤੇ ਬਾਅਦ ਦੇ ਵਿੱਚ ਪਾਣੀ ਦੇ ਨਾਲ ਧੋ ਦੇਣਾ। ਤੇ ਜਿਹੜੀ ਸਾਬਣ ਦੀ ਬਰੀਕ ਤਹਿ ਜੰਮ ਕੇ ਸਾਡੇ ਪੇਟ ਵਿੱਚ ਜਾ ਕੇ ਇਨਫੈਕਸ਼ਨ ਪੈਦਾ ਕਰਦੀ ਹੈ, ਜਿਹੜੇ ਕਰਕੇ 80% ਕੈਂਸਰ ਸਾਡੀ ਰਸੋਈ ਚੋਂ ਪੈਦਾ ਹੋ ਰਿਹਾ। ਤੁਹਾਡੇ ਬੱਚੇ ਬਚ ਰਹਿਣਗੇ, ਤੁਸੀਂ ਬਚ ਰਹੋਗੇ, ਇੱਕ ਤਾਂ ਇਹ ਕਰਨਾ। ਦੂਸਰੀ ਬਾਤ ਹੈ ਵੀ ਹਲਦੀ ਦਾ ਪ੍ਰਯੋਗ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਕੇ ਚੱਲੋ। ਜਿਹੜਾ ਤਰੀਕਾ ਅਸੀਂ ਦਾਲ ਸਬਜ਼ੀ ਵਿੱਚ ਰਿੰਨ ਕੇ ਖਾਂਦੇ ਹਾਂ, ਉਹਦੇ ਤਾਂ ਸਾਰੇ ਤੱਤ ਮਾਰ ਲੈਂਦੇ ਹਾਂ ਅਸੀਂ। ਇੱਕ ਗੱਲ ਤੁਸੀਂ ਅਜਮਾਇਸ਼ ਕਰਕੇ ਦੇਖੋ, ਮੈਂ ਖੁਦ ਕਰਕੇ ਦੇਖੀ ਹੋਈ ਹੈ, ਤੇ ਜਿਨ੍ਹਾਂ ਨੇ ਸੁਣ ਕੇ ਅਜਮਾਇਸ਼ ਕੀਤੀ ਹੈ, ਦੇਖੋ ਭਲਾ ਉਹਨਾਂ ਤੁਹਾਡੇ ਵਿੱਚੋਂ ਹੀ ਭੈਣ ਗੁਰਦੀਪ ਕੌਰ ਹੈ, ਅੱਜ ਉਹਨਾਂ ਦੇ ਘਰ ਗਿਆ ਸੀ ਮੈਂ, ਉਹ ਕਹਿੰਦੀ ਅੱਜ ਤੋਂ ਠੀਕ 2 ਸਾਲ ਟੋਰਾਂਟੋ ਮੈਂ ਤ੍ਰਿਫਲੇ ਬਾਰੇ ਸੁਣਿਆ ਸੀ, ਮੈਂ ਨਿਯਮ ਨਾਲ 2 ਸਾਲ ਤ੍ਰਿਫਲਾ ਖਾਧਾ। ਕਹਿਣ ਲੱਗੀ ਜੀ ਮੇਰੀ ਐਨਕ ਲਹਿ ਗਈ ਹੈ, ਹਾਲਾਂਕਿ ਇੰਨੀ ਜਲਦੀ ਨਹੀਂ ਲਹਿੰਦੀ ਹੁੰਦੀ, ਟਾਈਮ ਲੱਗਦਾ ਹੁੰਦਾ, ਪਰ ਉਹ ਭੈਣ ਕਹਿੰਦੀ ਮੈਂ ਬਿਨਾਂ ਐਨਕਾਂ ਤੋਂ ਨਿਤਨੇਮ ਕਰਨ ਲੱਗ ਪਈ ਹਾਂ। ਅੱਜ ਦੀ ਗੱਲ ਹੈ, ਇੱਥੇ ਰਹਿ ਰਹੀ ਹੈ ਕੈਲਗਰੀ ਦੇ ਵਿੱਚ, ਉਹ ਤਾਂ ਹੈ ਚਲੋ ਤ੍ਰਿਫਲੇ ਦੀ ਬਾਤ, ਪਰ ਬਾਤ ਇਹ ਹੈ ਵੀ ਐਂਟੀਬਾਇਓਟਿਕ ਜਿਹੜੀ ਰੱਬ ਨੇ ਪੈਦਾ ਕੀਤੀ ਹੈ, ਨਿੰਮ ਵਰਗੀ, ਹਲਦੀ ਵਰਗੀ, ਸ਼ਹਿਦ ਵਰਗੀ ਐਂਟੀਬਾਇਓਟਿਕ ਪ੍ਰਕਿਰਤੀ 'ਚ ਕੋਈ ਚੀਜ਼ ਨਹੀਂ ਹੈ। ਨਿੰਮ 1 ਨੰਬਰ 'ਤੇ ਹੈ, ਹਲਦੀ ਜਿਹੜੀ ਹੈ 2 ਨੰਬਰ 'ਤੇ ਹੈ, ਸ਼ਹਿਦ 3 ਨੰਬਰ 'ਤੇ ਹੈ, ਤਿੰਨੇ ਐਂਟੀਬਾਇਓਟਿਕ ਨੇ। ਅਜਮਾਇਸ਼ ਕਰੋ, ਜਿੱਦਣ ਤੁਹਾਡਾ ਗਲਾ ਖਰਾਬ ਹੋਇਆ ਹੋਵੇ, ਗਲੇ 'ਚ ਜ਼ਖਮ ਹੋਏ ਹੋਣ, ਤੁਸੀਂ ਕਹੋ ਵੀ ਥੁੱਕ ਨਹੀਂ ਅੰਦਰ ਨਿਕਲਦਾ, ਗਲੇ ਦੇ ਇਨਫੈਕਸ਼ਨ ਕਰਕੇ ਜੀ ਬੁਖਾਰ ਹੋ ਗਿਆ, ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਤੁਸੀਂ 1 ਗਲਾਸ ਦੁੱਧਾ ਲਓ, ਉਹਦੇ 1 ਚਮਚਾ ਪਾਓ ਹਲਦੀ ਦਾ, 1 ਚਮਚਾ ਪਾਓ ਸ਼ਹਿਦ ਦਾ। 50% ਤਾਂ ਪਹਿਲੀ ਰਾਤ, ਜਿਹੜੀ ਰਾਤ ਰਾਤ ਨੂੰ ਪੈਣ ਲੱਗਿਆਂ ਤੁਸੀਂ ਇਸਤੇਮਾਲ ਕਰੋਗੇ, ਦਿਨ ਚੜ੍ਹਦੇ ਨੂੰ ਕਹੋਗੇ 50% ਮੈਂ ਠੀਕ ਹੈ, ਅਗਲੇ ਦਿਨ ਫਿਰ ਕਰੋ, ਅਗਲੇ ਦਿਨ ਫਿਰ, 3 ਦਿਨਾਂ ਦੇ ਵਿੱਚ ਤੁਹਾਡਾ ਗਲਾ ਠੀਕ ਹੈ। ਕਿਉਂ? ਇਨਫੈਕਸ਼ਨ ਸੀ ਗਲੇ ਦੀ, ਤਿੰਨਾਂ ਨੇ ਮਿਲ ਕੇ 3 ਐਂਟੀਬਾਇਟਿਕ, ਉਹ ਸ਼ਕਤੀ ਬਣ ਗਈ ਵੀ ਇਹ ਐਂਟੀਬਾਇਟਿਕ ਵੀ ਉਹ ਹੈ ਜਿਹਦਾ ਸਾਈਡ ਇਫੈਕਟ ਕੋਈ ਨਹੀਂ ਹੈ। ਇਸ ਕਰਕੇ ਤੁਸੀਂ ਉਹ ਚੀਜ਼ਾਂ ਵਰਤੋ ਜਿਹੜੀਆਂ ਦਾ ਬਹੁਤ ਵੱਡਾ ਲਾਭ ਹੈ। ਤੀਸਰੀ ਗੱਲ, ਜਿਹੜੀ ਨੀਮ ਗੋਲੀ ਹੈ, ਨੀਮ ਗੋਲੀ ਜਿਹੜੀ ਨਿੰਮ ਤੋਂ ਬਣੀ ਹੋਈ ਹੈ, ਤੇ ਇਹ ਟੋਰਾਂਟੋ ਤਾਂ ਆਮ ਮਿਲ ਜਾਂਦੀ ਹੈ, ਖਾਸ ਕਰਕੇ ਇਹ ਜਿਹੜਾ ਪਤੰਜਲੀ ਯੋਗ ਵਾਲੇ ਆ ਉਹਨਾਂ ਦੀ ਦੁਕਾਨ ਤੇ, ਬਾਬਾ ਰਾਮਦੇਵ ਕਰਕੇ ਜ਼ਿਆਦਾ ਸਮਝ ਆਊਗੀ, ਤੇ ਤੁਸੀਂ ਆਪ ਬਣਾਓ ਜ਼ਿਆਦਾ ਵਧੀਆ। ਜੇ ਆਪ ਨਹੀਂ ਬਣਦੀ ਤਾਂ ਬਹੁਤ ਸੁੰਦਰ ਬਣੀ ਹੋਈ ਹੈ, ਮੈਂ ਉਹ ਵਰਤ ਕੇ ਦੇਖੀ ਹੈ, ਠੀਕ ਹੈ ਉਹ। ਤੇ ਇਹ ਗੋਲੀ ਜਿਹੜੀ ਹੈ, ਹਫ਼ਤੇ ਵਿੱਚ 2 ਗੋਲੀਆਂ ਦਿਨ ਬੰਨ ਲਓ, ਵੀ ਇੱਕ ਬੁੱਧਵਾਰ ਦਾ ਬੰਨ ਲਿਆ, ਇੱਕ ਐਤਵਾਰ ਦਾ, ਗੋਲੀ ਲੈਣੀ ਲੈਣੀ ਹੈ। ਜਿੱਦਣ ਗੋਲੀ ਲੈਣੀ ਹੈ ਉਦੋਂ 1-1 ਅਖਰੋਟ ਵੀ ਜ਼ਰੂਰ ਖਾਣੀ ਹੈ, ਗਿਰੀ ਉਹਦੀ ਅਖਰੋਟ ਦੀ ਗਿਰੀ, ਕਿਉਂਕਿ ਨਿੰਮ ਥੋੜ੍ਹੀ ਜਿਹੀ ਖੁਸ਼ਕ ਹੁੰਦੀ ਹੈ, ਅਖਰੋਟ ਤਰ ਹੈ, ਅਤੇ ਦੋਨੇ ਮਿਲ ਕੇ ਬਹੁਤ ਵਧੀਆ ਕੰਮ ਕਰਨਗੇ। ਅਤੇ ਇਸ ਕਰਕੇ ਭਾਈ ਇਹ ਚੀਜ਼ਾਂ ਉਹ ਨੇ ਜਿਹੜਾ ਕੈਂਸਰ ਤੋਂ ਬਚਣ ਵਾਸਤੇ ਸੌਖੇ ਤੋਂ ਸੌਖਾ ਤਰੀਕਾ ਹੈ। ਨਹੀਂ ਤਾਂ ਘਰ ਦੇ ਵਿੱਚ 1 ਮਰੀਜ਼ ਹੋਵੇ ਨਾ ਕੈਂਸਰ ਦਾ, ਸਾਰਾ ਟੱਬਰ ਨੂੰ ਬਿਫਤਾ ਪੈ ਜਾਂਦੀ ਹੈ। ਅਤੇ ਇਸ ਕਰਕੇ ਭਾਈ ਆਪਣੀ ਰਸੋਈ ਠੀਕ ਕਰਕੇ ਨਿੰਮ ਦਾ ਪ੍ਰਯੋਗ ਕਰੇ, ਅਤੇ ਹਲਦੀ ਦਾ ਪ੍ਰਯੋਗ ਸੌਖਾ ਇਹ ਹੈ ਵੀ ਸਵੇਰ ਦਾ ਜਿਹੜਾ ਖਾਣਾ ਹੈ ਉਹਨੂੰ ਜੇ ਕਿਤੇ ਆਟੇ ਦੇ ਵਿੱਚ ਚਮਚਾ 1 ਹਲਦੀ ਦਾ ਗੁੰਨ ਲਓ, ਆਟੇ ਦੇ ਵਿੱਚ ਗੁੰਨ ਲੈਣਾ ਹੈ ਤਾਂ ਕਿ ਉਹਦੇ ਤੱਤ ਨਹੀਂ ਮਰਨਗੇ। ਤੇ ਉਸ ਆਟੇ ਨੂੰ ਜੇ ਚੰਗੀ ਗੱਲ ਤਾਂ ਹੈ ਵੀ ਕੁਛ ਕਣਕ ਦਾ ਕੁਛ ਛੋਲਿਆਂ ਦਾ ਆਟਾ ਮਿਕਸ ਕਰ ਲਓ, ਵੱਡੀ ਸ਼ਕਤੀ ਬਣਦੀ ਹੈ। ਔਰ ਇਹਦੇ ਵਿੱਚ ਹਲਦੀ ਦਾ ਚਮਚਾ ਪਾ ਲਓ, ਇਹਦੇ ਵਿੱਚ ਪਾਰਕ ਪਾ ਲਓ, ਜੋ ਤੁਹਾਡੇ ਸਵਾਦ ਲੱਗੇ ਜੋ ਪਾਉਣਾ ਚਾਹੁੰਦੇ ਹੋ ਉਹ ਪਾ ਲਓ ਇਹਦੇ ਵਿੱਚ ਜੋ ਤੁਸੀਂ ਖਾਂਦੇ ਹੋ, ਤੇ ਇਸ ਨੂੰ ਦਹੀਂ ਨਾਲ ਖਾਓ ਫਿਰ, ਤੇ ਦਹੀਂ ਦੇ ਵਿੱਚ ਕਾਲੀ ਮਿਰਚ ਦਾ ਪ੍ਰਯੋਗ ਕਰ ਲਓ ਤਾਂ ਕਿ ਵਾਇਜ ਨਾ ਕਰੇ। ਸਵੇਰ ਦਾ ਖਾਣਾ ਇਸ ਪ੍ਰਕਾਰ ਕਰੋ ਤੇ ਬਹੁਤ ਵੱਡਾ ਲਾਭ ਹੋਏਗਾ। ਸਵੇਰ ਦੇ ਵਕਤ ਜਿਹੜੇ ਡਿਊਟੀਆਂ ਤੇ ਨਹੀਂ ਜਾਣ ਵਾਲੇ ਤੁਹਾਨੂੰ ਲਈ ਸੌਖਾ ਹੈ, ਤੇ ਉਹਨਾਂ ਨੂੰ ਘੱਟੋ ਘੱਟ 6 ਗਲਾਸ ਪਾਣੀ ਦੇ। ਤੁਸੀਂ ਕਹੋਗੇ ਵੀ ਇਹ ਕਿਹੜੀ ਗੱਲ ਕਰ ਦਿੱਤੀ, 6 ਗਲਾਸ ਕੌਣ ਪੀਊਗਾ, ਮੈਂ ਤੁਹਾਡੇ ਸਾਹਮਣੇ ਬੈਠਾ, ਮੈਂ ਤੁਹਾਡੇ ਸਾਹਮਣੇ ਪੀ ਕੇ ਦਿਖਾਉਣਾ। ਇਹ ਨਹੀਂ ਵੀ 1 ਲੱਗ ਤੇ ਪੀ ਲੈਣੇ, 1 ਲੱਗ ਤਾਂ ਕੋਈ ਵੀ ਪੀ ਸਕਦਾ। ਤੁਸੀਂ 3 ਗਲਾਸ ਪਹਿਲਾਂ ਇਕੱਠੇ ਪੀ ਸਕਦੇ ਹੋ, ਪਹਿਲਾਂ 1 ਤੋਂ 2 ਤੋਂ ਸ਼ੁਰੂ ਕਰੋ। ਦੂਸਰੀ ਗੱਲ ਹੈ ਵੀ ਪਾਣੀ ਨੂੰ ਤੁਰੰਤ ਹਜ਼ਮ ਕਰਨ ਦੀ ਇੱਕ ਕਿਰਿਆ ਹੈ, ਉਸੇ ਵੇਲੇ ਹਜ਼ਮ ਹੋ ਜਾਊਗਾ, 5 ਮਿੰਟ ਲੱਗਣਗੇ ਸਾਰੇ। ਪਾਣੀ ਪੀਤਾ ਤੁਸੀਂ ਕਹੋਗੇ ਗਾਇਬ ਹੋ ਗਿਆ ਪਾਣੀ, ਆਪ ਕਰੋ
ਕਿਸੇ 'ਤੇ ਨਾ ਛੱਡੋ। ਪੈਰਾਂ ਭਾਰ ਬੈਠ ਕੇ ਜਦੋਂ ਗੋਡੇ ਨੂੰ ਪੂਰਾ ਬੈਂਡ ਪਿਆ ਹੋਵੇ ਨਾ, ਇਸ ਤਰ੍ਹਾਂ ਸਾਡੀਆਂ ਨਾੜਾਂ ਜਿਹੜੀਆਂ ਸਾਡੇ ਸਰੀਰ ਦੀ ਸਾਂਝ ਜਾਂ ਨਾੜਾਂ ਦੀ, ਉਹ ਖਿੱਚ ਕੇ ਨਾ ਐਸੀ ਕਿਰਿਆ ਪੇਟ ਦੀ ਕਰਦੀਆਂ ਨਾ, ਜਿਹੜਾ ਤੁਸੀਂ ਪਾਣੀ ਰੱਜ ਕੇ ਪੀਤਾ 5 ਮਿੰਟ ਦੇ ਵਿੱਚ ਉਹਨਾਂ ਨੇ ਹੇਠਲੇ ਪੋਰਸ਼ਨ ਦੇ ਵੀ ਛੱਡ ਦੇਣਾ ਪਾਣੀ, ਆਂਦਰਾਂ ਸਾਫ਼। ਜਦੋਂ ਪੇਟ ਸਾਫ਼ ਹੋਣ ਲੱਗ ਗਿਆ, ਸਭ ਕੁਛ ਹੀ ਠੀਕ ਹੋ ਗਿਆ। ਇਸ ਕਰਕੇ ਭਾਈ ਪਾਣੀ ਜਿਹੜਾ ਹੈ, ਅਤੇ ਥੋੜ੍ਹਾ ਚਿਰ ਬਾਅਦ ਇੰਨਾ ਕਿਹਾ ਵੀ ਵਾਸ਼ਰੂਮ ਬਾਰ ਬਾਰ ਜਾਣਾ ਪੈਂਦਾ, ਸਾਰਾ ਕਲੀਨ ਹੋ ਜਾਂਦਾ ਅੰਦਰ, ਅਤੇ ਉਹਦੇ ਵਿੱਚ ਕੋਈ ਵੀ ਅਨਸੈਸੀ ਨਹੀਂ ਰਹਿੰਦੀ ਜਿਹਦੇ ਰੋਗ ਪੈਦਾ ਕਰਨੇ ਆ। ਅਤੇ ਪੁਰਾਣੇ ਸਮੇਂ ਦੇ ਜਿਹੜਾ ਚੌਂਕੜਾ ਮਾਰ ਕੇ ਰੋਟੀ ਖਾਣ ਦੀ ਗੱਲ ਸੀ, ਕਿਉਂ ਸੀ ਭਲਾ ਇਹ? ਇਹਦੇ ਵਿੱਚ ਰਹਿ ਸੀ, ਇਹ ਸੀ ਯੋਗ ਦਾ ਇੱਕ ਇਹਦੇ ਵਿੱਚ ਗੂੜਾ ਸਾਧ ਸਿੰਘ ਜੀ ਸੰਬੰਧ ਹੈ ਇਹਦੇ ਵਿੱਚ। ਜਦੋਂ ਦੇਖੋ ਜਿਹਨਾਂ ਦੇ ਗੋਡੇ ਦੁਖਦੇ ਹੁਣ ਤਾਂ ਮਜਬੂਰੀ ਹੈ, ਜਿਨ੍ਹਾਂ ਦੇ ਗੋਡੇ ਠੀਕ ਨੇ ਤੁਸੀਂ ਕਦੇ ਵੀ ਰੋਟੀ ਕੁਰਸੀ 'ਤੇ ਬਹਿ ਕੇ ਨਾ ਖਾਓ, ਗੋਡਾ ਪੂਰਾ ਮੁੜਿਆ ਹੋਣਾ ਚਾਹੀਦਾ। ਜਦੋਂ ਪੂਰਾ ਮੁੜਿਆ ਹੋਇਆ ਉਸ ਵੇਲੇ ਰੋਟੀ ਜਿਹੜੀ ਖਾਓਗੇ, ਮੈਦਾ ਉਹਨੂੰ ਇੰਨੀ ਜਲਦੀ ਹਜ਼ਮ ਕਰ ਦਊਗਾ, ਤੁਹਾਨੂੰ ਚੂਰਨ ਲੈਣ ਦੀ ਵੀ ਲੋੜ ਨਹੀਂ। ਇਸ ਕਰਕੇ ਇਹ ਕਿਰਿਆ ਹੈ, ਪਾਣੀ ਦੀ ਕਿਰਿਆ ਕਰਕੇ ਦੇਖੋ, ਤੁਹਾਨੂੰ ਖੁਦ ਪਤਾ ਲੱਗ ਜਾਊਗਾ। ਬਾਕੀ ਹੁਣ ਸਮਾਂ ਹੋ ਗਿਆ ਉੱਪਰ ਜਾ ਰਿਹਾ, ਬਾਕੀ ਗੱਲਾਂ ਰੋਜ਼ੇ ਰੋਜ਼ ਆਪਾਂ ਥੋੜ੍ਹੀ ਥੋੜ੍ਹੀਆਂ ਕਰਦੇ ਰਹਾਂਗੇ। ਅਤੇ ਅੱਜ ਕੈਂਸਰ ਬਾਰੇ ਸੀ ਇਹ ਬਾਤ, ਕੱਲ੍ਹ ਨੂੰ ਕੁਝ ਹੋਰ ਵਿਚਾਰਾਂ ਜਿਹੜੀਆਂ, ਜੈ ਸ਼੍ਰੀ ਗੁਰੂ ਕਿਰਪਾ ਕਰੇਗਾ। ਆਓ ਅਗਲਾ ਪ੍ਰੋਗਰਾਮ, ਜੈਸਾ ਵੀ ਹੈ ਸਰਵਣ ਕਰੋ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।